की चेते रखिए की सुनिए सुनाइए और रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सदा दिनिया हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। लो जी ए बड़ी प्यारी जी धुन जेडी हुण साडे दिलां दे विच वस गई है ना लहरां दी। सो इस धुन दे नाल मैं सुखप्रीत हाजिर हां प्रोग्राम लहरां लैके हरमन रेडियो ते। सो सारिआं नूं प्यार भरी सत श्री अकाल आदाब नमस्ते गुड मॉर्निंग। उम्मीद ते अरदास करदी हां सब राजी खुशी होवोगे अपने घर परिवारां दे विच हसते फसते। सो मेरे नाल प्रोग्राम दी तकनीकी देख रेख लई हमेशा दी तरह सरबजीत भाजी साडे नाल ही पटियाला स्टूडियो तो। सो उहनां दा वी इक स्पेशल वाला थैंक्स, थैंक यू भाजी। सो तारीख जी अज हो गई है 27 नवंबर। लो जी मेनू लगदा के कोई 34 दिन बचे है न्यू ईयर दे विच है ना। सो लो जी साल भी गया, साल का दा डिकेड गया, पूरा दहाका निकल गया भी। सो 2020 जेड़ा ओ बरूहां ते खड़ा होया जल्दी असी 2020 दा स्वागत करना। सो बाकी टाइम दी गल करां ते एडिलेड दीआं घड़ियां इस वेले दिखा रही जी 7:34 ते सिडनी समय मुताबिक हो गया है। इस वेले बज गए 8:04 बिलकुल जी। ते उस तो बाद जे मैं गल करा ऑकलैंड दी, ऑकलैंड जो के न्यूजीलैंड 2 घंटे अगे हुंदा सिडनी तो, सो 10:04 उत्थे हो गए है। और पंजाब दे विच इस वेले 2:34 वड्डा तड़का चल रहा है जी। ते उस तो बाद गल करा लंडन दी ते 9:04 लंडन दी घड़ियां दिखा रही हैं मंगलवार दी रात दीआं। वैनकूवर दे विच मंगलवार दी दोपहर चल रही है 1:04 हो चुके ने। ते लो जी मैं हांगकांग दा जिहड़ा समा ओह दसणा भुल गई 5:04 उत्थे सवेर दे हो चुके आ ते इही समा पर्थ दे विच जिहड़ा चल रहा है। सो जिस भी समय नूं जिस भी रुत नूं मान रहे हो इस वेले परमात्मा राजी खुशी रखे चढ़दी कला दे विच रखे। सो प्रोग्राम दी शुरुआत करन जा रहे हैं। सो हर चीज दी शुरुआत उस परमात्मा दे नाम तो ही करिए तां वधिया रहिंदा है। सो आओ रल के कुछ पल उस परमात्मा दे नाल जुड़िए उसदे नाम दा ओ टासरा लैके प्रोग्राम शुरू करदे हां। सो बिलकुल जी चेहरिया ते लियाने इक वड्डी वाली समाइल दिल विच अरदास ते शुकराना सरबाते भली दी अरदास दे नाल आओ गुरफतेह सांझी करदे हां। वाहिगुरु जी का खालसा वाहिगुरू जी की फतेह। सो अज दा दिन सारी दुनिया सारी लोकाई लई सुख शांति खुशियां खेड़े लैके आवे इही अरदास ते दुआ करदे हां। सो प्रोग्राम लहरां, लहरां बिलकुल जी लहरां हुंदियां तुहाडे विचारां दीआं कुछ खबरां दीआं गीत संगीत दीआं कुछ साडियां यादां दीआं ते कुछ अपणियां वेहलियां गल्लां बातां जो असीं करदे हुंने आ बुधवार दी सवेर नूं। सो प्रोग्राम हमेशा ही कहनी हुंनी आ कि तुहाडे जिहड़े सुनेहे आ तुहाडे विचारां तों बिना फिक्का फिक्का लगदा हुंदा, मैनूं तां सच्ची दसां फिक्का ही लगदा। सो इस लई अपने विचारां दी सांझ अपणियां गल्लां बातां दी सांझ जरूर बनाया करो। सो उहदे लई पता तुहानूं पता ही है पर मैं फिर एक वारी सरनामा दस दिंदी आं जी ते पाओ चिट्ठियां तुसीं request@harmanradio.com ईमेल दा पता है जी ते @harmanradio राहीं तुसीं टेलीग्राम ते अपने विचार अपने मैसेजेस वॉइस मैसेजेस फोटो मैसेजेस मेरे तक पहुंचा सकते हो जिन्हां नूं मैं अपनी आवाज दे नाल बाकी स्रोतियां तक पहुंचावांगी। इस तो इलावा प्रोग्राम दे विच कॉल भी कर सकते हो 02-85-98-28-11 ते। सो आओ जी रल मिल के लाने लहरां हरमन रेडियो दे वेड़े। सो बिलकुल जी सब तो पहला प्रोग्राम की शुरुआत दे विच सुनदे हां एक धार्मिक गीत तरसेम जसर की आवाज दे विच ते उस तो बाद शुरू कर दिया जी अपनियां गल्लां बातां दा सफर इस गीत दे नाल।
Oh, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦੇ ਬਹੁਤੇ ਕਿਸੇ ਦਾ ਗੱਲਾ ਕਿਸੇ ਦਾ ਯਾਰ ਕਿਸੇ ਦਾ ਛੱਲਾ ਸਭ ਹੈ ਤੇਰਾ 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 ਸਭ ਹੈ ਤੇਰਾ 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 ਕੱਖ ਨਾ ਮੇਰਾ 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 ਸਭ ਹੈ ਤੇਰਾ ਸਭ ਦੇ ਅੰਗ ਸੰਗ ਐ ਰੋਜ਼ੀ ਰੋਟੀ ਦੀ ਵੀ ਕਦਰ ਕਰੀ ਉਹ ਜਿੰਨੀ ਮਿਲ ਗਈ ਸਬਰ ਕਰੀ ਤੇ ਥਨੀਵੇਂ ਦੇ ਲਈ ਅੱਖ ਭਰੀ ਤੇ ਤਕੜਿਆਂ ਦੇ ਨਾਲ ਗਦਰ ਕਰੀ ਆਕਾਸ਼ ਕਿੰਨੇ ਪਾਤਾਲ ਕਿੰਨੇ ਤੂੰ ਦੱਸ ਗਿਆ ਬਾਬਾ ਹਾਲ ਕਿੰਨੇ ਸਾਇੰਸ ਨੂੰ ਲਾਗੇ ਸਾਲ ਕਿੰਨੇ ਕੁਝ ਮੂਰਖ ਕਰਨ ਸਵਾਲ ਕਿੰਨੇ
انسانوں کی گلیوں سے انسانیت نہ ملی انسان نہ ملا عبادت کے نام کے جھنڈے تو ملے عبادت نہ ملی بھگوان نہ ملا
جسڑ کھویا جسڑ بھلیا میں تا پھردا ایتھے رلیا نہ کوئی نیتر عقل نہ کھلیا بن جا نچدا پھردا بھلیا میرے اوکڑا جتے پردا جدوں بھی کرتا توں ہی کرتا توں ہی جتدا میں تا ہردا ਨਾ ਪਲ ਵੀ ਸਰਦਾ ਇਹ ਗੀਤ ਵੀ ਤੇਰੇ ਰੀਤ ਵੀ ਤੇਰੇ ਬਣਦੇ ਗਲੇ ਸੰਗੀਤ ਵੀ ਤੇਰੇ ਰਾਜ ਵੀ ਤੇਰੇ ਤਾਜ ਵੀ ਤੇਰੇ ਚਿੜੀ ਵੀ ਤੇਰੀ ਬਾਜ ਵੀ ਤੇਰੇ ਪਾਰਸ ਤੇਰੇ ਨਾਮਾਜ਼ ਵੀ ਤੇਰੇ ਸਾਰੇ ਇਹ ਅਲਫਾਜ਼ ਵੀ ਤੇਰੇ ਵਿਗੜੇ ਸਵਰੇ ਕਾਜ ਵੀ ਤੇਰੇ ਤੇਰਾ ਸਭ ਆ ਤੇਰਾ ਸਭ ਆ
ਜੀ ਤਰਸੇਮ ਜੱਸਰ ਦੀ ਆਵਾਜ਼ ਦੇ ਵਿੱਚ ਤੇਰਾ 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 ਧਾਰਮਿਕ ਗੀਤ ਸੁਣ ਕੇ ਹਟਿਆ। ਉਮੀਦ ਕਰਦੀ ਹਾਂ ਤੁਸੀਂ ਪਸੰਦ ਕੀਤਾ ਹੋਣਾ ਹੈ ਜੀ। ਸੋ ਬਿਲਕੁਲ ਤੇਰਾ ਤੇਰਾ ਤੇਰਾ। ਸੋ ਜੇ ਆਪਣਾ ਨਜ਼ਰੀਏ ਦੀ ਗੱਲ ਹੁੰਦੀ ਹੈ, ਐਕਚੁਅਲ ਸਾਡੇ ਅੰਦਰ ਹੀ ਸਭ ਕੁਛ ਹੁੰਦਾ। ਜੇ ਗੱਲ ਕਰੀਏ ਕਦੀ ਸਾਨੂੰ ਸਭ ਕੁਛ ਉਹਦਾ ਹੀ ਲੱਗਦਾ ਤੇ ਕਦੀ ਅਸੀਂ ਆਪਣੇ ਮੇਰੇ ਮੇਰੇ ਦਾ ਰੌਲਾ ਪਾਉਣ ਲੱਗ ਜਾਂਦੇ ਹਾਂ। ਜ਼ਿਆਦਾਤਰ ਵੈਸੇ ਅਸੀਂ ਮੇਰੇ ਮੇਰੇ ਦਾ ਰੌਲਾ ਪਾਉਂਦੇ ਹੁੰਦੇ ਹਾਂ, ਕਿਉਂਕਿ ਬਸ ਮੈਂ ਤੇ ਮੇਰਾ ਮੇਰਾ, ਬਸ ਮੇਰਾ ਆਹ ਹੋ ਜਾਵੇ, ਮੇਰਾ ਆਹ ਹੋ ਜਾਵੇ, ਮੈਂ ਇਹ ਤੇ ਮੈਂ ਇਹ। ਗੱਲ ਹੀ ਕਰਦੇ ਹਾਂ ਜੀ ਅਸੀਂ ਕਿ ਪਰਮਾਤਮਾ ਦੇ ਉੱਤੇ ਸਭ ਕੁਛ ਛੱਡ ਦੇਣਾ ਚਾਹੀਦਾ, ਪਰ ਕੁਝ ਵਿਕਲੇ ਹੁੰਦੇ ਆ ਜਿਹੜੇ ਇਹ ਸੋਚ ਰੱਖਦੇ ਔਰ ਜਿਹੜੇ ਇਹ ਕਰ ਪਾਉਂਦੇ ਆ। ਸੋ ਪਰਮਾਤਮਾ ਵੱਲ ਬਖਸ਼ੇ ਸਾਨੂੰ ਸਾਰਿਆਂ ਨੂੰ ਕਿ ਅਸੀਂ ਵੀ ਆਪਣੀਆਂ ਡੋਰੀਆਂ ਪਰਮਾਤਮਾ ਤੇ ਛੱਡ ਕੇ ਤੇਰਾ ਤੇਰਾ ਹੀ ਕਰ ਸਕੀਏ, ਮੇਰੇ ਮੇਰੇ ਦੇ ਗੇੜ ਚੋਂ ਪਰਮਾਤਮਾ ਕੱਢ ਹੀ ਲਵੇ ਤੇ ਚੰਗੀ ਗੱਲ ਹੈ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਵੀ ਆਉਣਗੇ, ਜ਼ਰੂਰ ਖਬਰਾਂ ਵੀ ਸਾਂਝੀਆਂ ਕਰਾਂਗੇ, ਕੁਝ ਵਿਚਾਰ ਕੁਝ ਮੁੱਦੇ ਜਾਂ ਕੋਈ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਜਾਂ ਕੋਈ ਗੱਲਬਾਤ ਇਹੋ ਜਿਹੀ ਹੈ ਜਿਹੜੀ ਤੁਸੀਂ ਬਰਾੜ ਸਾਹਿਬ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਲਿਖ ਭੇਜੋ। ਇਸ ਤੋਂ ਇਲਾਵਾ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ, ਸੋ ਬਿਲਕੁਲ ਜੀ ਆਪਣੇ ਫਰਮਾਇਸ਼ੀ ਗੀਤ ਵੀ ਤੁਸੀਂ ਭੇਜ ਸਕਦੇ ਹੋ ਲਿਖ ਕੇ, ਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਜ਼ਰੂਰ ਚਲਾ ਸਕੀਏ। ਇਸ ਤੋਂ ਬਾਅਦ ਕਿਹੜੀ ਯਾਦ ਸਾਂਝੀ ਕਰਨੀ ਚਾਹੁੰਦੇ ਹੋ? ਬੁੱਧਵਾਰ ਦੀ ਸਵੇਰ ਹੁੰਦੀ ਆ ਤੇ ਮੈਨੂੰ ਬੁੱਧਵਾਰ ਦੀ ਸਵੇਰ ਕਰਨ ਪੂਰਾ ਹਫ਼ਤਾ ਹੀ ਕੁਛ ਨਾ ਕੁਛ ਏਦਾਂ ਦੀ ਗੱਲ ਨਹੀਂ ਹੁੰਦੀ ਕਿ ਮੈਂ ਬੁੱਧਵਾਰ ਹੀ ਤੁਹਾਨੂੰ ਯਾਦ ਕਰਦੀ ਹਾਂ। ਪੂਰਾ ਹਫ਼ਤਾ ਦਿਮਾਗ ਵਿੱਚ ਮੇਰਾ ਹਰਮਨ ਪਰਿਵਾਰ ਰਹਿੰਦਾ ਹੀ ਆ ਮੇਰੇ ਨਾਲ, ਜਦੋਂ ਵੀ ਕੋਈ ਮੇਰੇ ਨਾਲ ਗੱਲ ਵਾਪਰਦੀ ਆ ਜਾਂ ਕੋਈ ਚੰਗੀ ਗੱਲ ਸੁਣਦੀ ਆ ਤੇ ਮੈਨੂੰ ਹੁੰਦਾ ਵੀ ਹਾਂ ਫਿਰ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗੀ। ਤੁਹਾਡੇ ਨਾਲ ਨਹੀਂ ਏਦਾਂ ਹੁੰਦਾ ਨਾ, ਮੈਨੂੰ ਲੱਗਦਾ ਤੁਸੀਂ ਘੱਟ ਹੀ ਸਾਂਝੀਆਂ ਕਰਦੇ ਆ। ਸੋ ਬਿਲਕੁਲ ਕੁਝ ਕ ਇਹੋ ਜਿਹੀਆਂ ਗੱਲਾਂ, ਕੁਝ ਕ ਹੋਰ ਜੋ ਮੇਰੇ ਦਿਮਾਗ ਵਿੱਚ ਚੱਲਦਾ ਰਹਿੰਦਾ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗੀ। ਕੁਛ ਕ ਯਾਦਾਂ ਵੀ ਅੱਜ ਫਰੋਲਾਂਗੇ ਆਪਣੇ ਬਚਪਨ ਦੀਆਂ। ਤੇ ਉਸ ਤੋਂ ਇਲਾਵਾ ਪਹਿਲਾਂ ਅੱਜ ਦਾ ਮੌਸਮ ਦੇਖ ਲੈਂਦੇ ਹਾਂ ਵੀ ਮੌਸਮ ਕੀ ਕਹਿੰਦਾ। ਮੌਸਮ ਤੇ ਹੱਦ ਹੀ ਕੀਤੀ ਹੋਈ ਹੈ ਜੀ ਆਸਟ੍ਰੇਲੀਆ ਵਾਲੇ ਮੌਸਮ ਨੇ, ਕਦੀ ਠੰਡ ਹੋ ਜਾਂਦੀ ਹੈ ਇੰਨੀ ਤੇ ਕਦੀ ਬਸ ਗਰਮੀ ਇਕਦਮ ਚੜ ਜਾਂਦੀ ਹੈ। ਪਿਛਲੇ ਬੁੱਧਵਾਰ ਮੈਨੂੰ ਯਾਦ ਆ ਪਈ ਐਡੀਲੇਡ ਦੇ ਵਿੱਚ ਕੋਈ 44-45 ਡਿਗਰੀ ਤੱਕ ਤਾਪਮਾਨ ਗਿਆ ਸੀਗਾ ਤੇ ਇਸ ਵੇਲੇ ਜੀ ਇਸ ਵੇਲੇ ਐਡੀਲੇਡ ਦੇ ਵਿੱਚ ਕੋਈ 17 ਡਿਗਰੀ ਟੈਂਪਰੇਚਰ ਹੈ ਅੱਜ ਸਵੇਰ ਦਾ ਤੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ 26 ਡਿਗਰੀ ਤੱਕ ਜਾਣਾ। ਦਿਨ ਸਾਫ਼ ਰਹਿਣਾ ਅੱਜ ਜੀ ਤੇ ਇਸ ਤੋਂ ਇਲਾਵਾ ਮੈਲਬਨ ਦਾ ਜਿਹੜਾ ਮੌਸਮ ਹੈ ਉਹ ਵੀ ਸਾਫ਼ ਹੀ ਦਿਖ ਰਿਹਾ ਬਿਲਕੁਲ ਅੱਜ ਤੇ ਵੱਧ ਤੋਂ ਵੱਧ ਤਾਪਮਾਨ ਉੱਥੇ 24 ਡਿਗਰੀ ਦਿਖਾ ਰਹੇ ਨੇ ਜੀ ਗੂਗਲ ਬਾਬਾ ਜੀ ਆਪਣੇ। ਤੇ ਸਿਡਨੀ ਦੇ ਵਿੱਚ ਤਾਪਮਾਨ 20 ਡਿਗਰੀ ਰਹਿਣਾ ਵੱਧ ਤੋਂ ਵੱਧ ਤੇ ਮੌਸਮ ਉੱਥੇ ਵੀ ਬਿਲਕੁਲ ਸਾਫ਼ ਹੈ। ਬ੍ਰਿਸਬੇਨ ਦੇ ਵਿੱਚ ਗਰਮੀ ਹੈ ਥੋੜੀ ਜਿਹੀ, ਅੱਜ 31 ਡਿਗਰੀ ਤੱਕ ਜਾਣਾ ਤਾਪਮਾਨ ਤੇ ਮੌਸਮ ਬਿਲਕੁਲ ਸਾਫ਼। ਤੇ ਪਰਥ ਦੇ ਵਿੱਚ 33 ਡਿਗਰੀ ਤੱਕ ਤਾਪਮਾਨ ਜਾਣਾ ਅੱਜ ਤੇ ਮੌਸਮ ਸਾਫ਼ ਹੈ। ਸੋ ਆਸਟ੍ਰੇਲੀਆ ਦੇ ਵਿੱਚ ਅੱਜ ਜਿੰਨੀਆਂ ਕੁ ਵੀ ਮੈਂ ਸਿਟੀਜ਼ ਤੇ ਨਜ਼ਰ ਮਾਰੀ ਹੈ ਉਹ ਸਾਰਿਆਂ ਚ ਮੌਸਮ ਬਿਲਕੁਲ ਸਾਫ਼ ਨਜ਼ਰ ਆ ਰਿਹਾ। ਤੇ ਇਸ ਤੋਂ ਇਲਾਵਾ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਅੱਜ ਮੌਸਮ ਸਾਫ਼ ਹੈ ਤੇ ਨਾਲ ਤਾਪਮਾਨ ਕੁਛ 20 ਡਿਗਰੀ ਦੇ ਲਗਭਗ ਰਹਿਣਾ ਹੈ। ਸੋ ਇਹ ਦਿਨ ਹੁੰਦੇ ਆ ਜਦੋਂ ਪੰਜਾਬ ਤੇ ਇੱਥੇ ਆਸਟ੍ਰੇਲੀਆ ਦਾ ਮੌਸਮ ਜਿਹੜਾ ਨਾ ਉਹ ਇੱਕੋ ਜਿਹਾ ਹੀ ਹੋ ਜਾਂਦਾ, ਕਾਇੰਡ ਆਫ ਸੇਮ ਹੀ ਰਹਿੰਦਾ ਆ। ਸੋ ਇਹ ਸੀ ਜੀ ਮੌਸਮ ਦੀ ਜਾਣਕਾਰੀ। ਸੋ ਤੁਸੀਂ ਵੀ ਜੇ ਕਿਤੇ ਬੱਦਲ ਬੁੱਦਲ ਛਾਏ ਹੋਏ ਆ ਤਾਂ ਮੈਨੂੰ ਦੱਸ ਦੋ। ਵੈਸੇ ਮੈਨੂੰ ਅੱਜ ਆਸਟ੍ਰੇਲੀਆ ਚ ਕਿਤੇ ਬੱਦਲ ਨਹੀਂ ਦਿਸੇ, ਬਿਲਕੁਲ ਮੌਸਮ ਸਾਫ਼ ਜਿਹੜਾ ਦਿਸ ਰਿਹਾ। ਸੋ ਨਵੰਬਰ ਦਾ ਅਖੀਰ ਆ ਗਿਆ ਜੀ, ਹਨਾ। ਤੇ ਨਵੰਬਰ ਦਾ ਜਿਹੜਾ ਅਖੀਰ ਹੁੰਦਾ ਆ, ਇੱਕ ਤਾਂ ਕਹਿ ਲੋ ਵੀ ਇੱਥੇ ਛੁੱਟੀਆਂ ਜਿਹੜੀਆਂ ਸਾਨੂੰ ਗਰਮੀਆਂ ਦੀਆਂ ਪੈਂਦੀਆਂ ਹੁੰਦੀਆਂ ਸੀ ਇੱਥੇ ਦਸੰਬਰ ਚ ਪੈਂਦੀਆਂ। ਸੋ ਨਿਆਣਿਆਂ ਨੂੰ ਤਾਂ ਕੁਛ ਇਹੋ ਜਿਹਾ ਚਾਅ ਹੁੰਦਾ ਆ ਇਹ ਨਵੰਬਰ ਦਾ ਜਦੋਂ ਅਖੀਰ ਆ ਜਾਵੇ ਤੇ ਦਸੰਬਰ ਜਦੋਂ ਚੜ ਪੈਂਦਾ ਆ। ਸੋ ਨਿਆਣਿਆਂ ਨੂੰ ਹੁੰਦਾ ਵੀ ਛੁੱਟੀਆਂ ਆ ਗਈਆਂ, ਪਰ ਓਨਾ ਚਾਅ ਨਹੀਂ ਹੁੰਦਾ ਨਿਆਣਿਆਂ ਨੂੰ ਮੈਂ ਦੇਖਿਆ ਇੱਥੇ ਛੁੱਟੀਆਂ ਦਾ ਜਿੰਨਾ ਸਾਨੂੰ ਹੁੰਦਾ ਸੀ। ਇੱਥੇ ਵੱਧ ਤੋਂ ਵੱਧ ਨਿਆਣਿਆਂ ਨੂੰ ਕੀ ਕਰ ਸਕਦੇ ਆ ਛੁੱਟੀਆਂ ਦੇ ਵਿੱਚ, ਵੀ ਸਵਿਮਿੰਗ ਸਿਖਾਉਣ ਲੈ ਜਾਓ ਜੀ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹ ਸਿਖਾ ਦਿਓ, ਕਿਤੇ ਵਰਕਸ਼ਾਪ ਆ ਸਮਰ ਕੈਂਪ ਆ ਤੇ ਉੱਥੇ ਤੁਸੀਂ ਕਰਵਾ ਸਕਦੇ ਆ। ਮਾਂ ਪਿਓ ਦੋਨੇ ਵਰਕਿੰਗ ਹੁੰਦੇ ਆ ਤੇ ਬੱਚਿਆਂ ਲਈ, ਮਾਂ ਪਿਓ ਲਈ ਵੀ ਔਖਾ ਹੋ ਜਾਂਦਾ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਤੇ ਫਿਰ ਉਹ ਹੀ ਔਸ਼ ਜਿਹੜੇ ਆ ਉੱਥੇ ਬੁਕਿੰਗ ਕਰਾਉਣੀ ਪੈਂਦੀ ਆ। ਤੇ ਮੇਰੇ ਦਿਮਾਗ ਦਾ ਤਾਂ ਪਤਾ ਹੀ ਆ ਜੀ ਤੁਹਾਨੂੰ, ਤੇ ਜਦੋਂ ਮੈਂ ਤਾਂ ਦੋਨੇ ਪਾਸੇ ਚੱਲਦੀ ਹੁੰਦੀ ਹਾਂ ਜਦੋਂ ਇੱਥੇ ਵੀ ਦੇਖਦੀ ਹਾਂ ਤੇ ਫਿਰ ਨਾਲ ਆਪਣੀਆਂ ਛੁੱਟੀਆਂ ਯਾਦ ਆ ਜਾਂਦੀਆਂ ਹੁੰਦੀਆਂ ਭਈ ਓਹੋ ਸਾਨੂੰ ਤਾਂ ਕਿਆ ਚਾਅ ਹੁੰਦਾ ਸੀ ਛੁੱਟੀਆਂ ਦਾ। ਤਾਂ ਮੈਂ ਨਿਆਣਿਆਂ ਨਾਲ ਸਾਂਝਾ ਵੀ ਕਰਦੀ ਹੁੰਦੀ ਇਹ ਚੀਜ਼ ਭਈ ਅਸੀਂ ਤੇ ਛੁੱਟੀਆਂ ਦੇ ਵਿੱਚ ਆਹਾ ਇੱਦਾਂ ਕਰਦੇ ਸੀ, ਆਹਾ ਸ਼ਰਾਰਤਾਂ ਕਰਦੇ ਹੁੰਦੇ ਸੀਗੇ, ਇੱਥੇ ਇੱਥੇ ਜਾਈਦਾ ਹੁੰਦਾ ਸੀ। ਪਰ ਫਿਰ ਵੀ ਇੱਥੇ ਵੀ ਚਲੋ ਇਹੀ ਹੁੰਦਾ ਭਈ ਜਿਨ੍ਹਾਂ ਨੇ ਇੰਡੀਆ ਜਾਣਾ ਹੁੰਦਾ ਆ ਉਹਨਾਂ ਦੇ ਇਹੀ ਟਾਈਮ ਜਿਹੜਾ ਬੈਸਟ ਹੁੰਦਾ ਆ, ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਆ ਤੇ ਬਾਕੀ ਕਹਿ ਲਓ ਭਈ ਇੰਡੀਆ ਦੇ ਵਿੱਚ ਵੀ ਬਹੁਤੀ ਜ਼ਿਆਦਾ ਗਰਮੀ ਨਹੀਂ ਹੁੰਦੀ ਹੈਗੀ, ਬਾਕੀ ਵਿਆਹ ਸ਼ਾਦੀ ਦਾ ਮੌਸਮ ਵੀ ਅੱਜ ਕੱਲ੍ਹ ਹੁੰਦਾ ਪੰਜਾਬ ਦੇ ਵਿੱਚ। ਸੋ ਲੋਕੀ ਜ਼ਿਆਦਾ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਨੂੰ। ਸੋ ਪੰਜਾਬ ਜਾਣ ਦੀ ਗੱਲ ਹੋਵੇ ਤੇ ਬਸ ਪੁੱਛੋ ਨਾ ਜੀ, ਮੂੰਹ ਚ ਪਾਣੀ ਆ ਜਾਂਦਾ ਆ। ਤੇ ਉਹੀ ਮੈਂ ਕਹਿੰਦੀ ਹੁੰਦੀ ਆ ਵੀ ਅੱਗੇ ਜਦੋਂ ਅਸੀਂ ਇੰਡੀਆ ਹੁੰਦੇ ਸੀਗੇ ਤੇ ਜਹਾਜ਼ ਜਾਂਦਾ ਦੇਖੀਦਾ ਸੀ ਤਾਂ ਕਹੀਦਾ ਸੀ ਭਾਈ ਕਿਸਮਤ ਵਾਲੇ ਆ ਜਿਹੜੇ ਜਾਂਦੇ ਆ ਆਸਟ੍ਰੇਲੀਆ ਨੂੰ, ਹਨਾ। ਤੇ ਹੁਣ ਜਦੋਂ ਜਿਨ੍ਹਾਂ ਨੇ ਇੰਡੀਆ ਜਾ ਰਹੇ ਹੁੰਦੇ ਆ ਤੇ ਬੜੀਆਂ ਆਪਣੀਆਂ ਸੈਲਫੀਆਂ ਪਾਈਆਂ ਹੁੰਦੀਆਂ ਉਹਨਾਂ ਨੇ, ਫੋਟੋਆਂ ਖਿੱਚ ਖਿੱਚ ਕੇ ਏਅਰਪੋਰਟ ਤੋਂ, ਤੇ ਬਸ ਫਿਰ ਮਨ ਐ ਹੁੰਦਾ ਵੀ ਭਾਈ ਚੰਗੇ ਕਿੰਨੇ ਕਿਸਮਤ ਵਾਲੇ ਆ ਪੰਜਾਬ ਨੂੰ ਜਾਂਦੇ ਆ, ਹਨਾ। ਸੋ ਬਿਲਕੁਲ ਜੀ, ਇਹ ਜਿਹੜਾ ਆਪਣੀ ਮਿੱਟੀ ਨਾਲ ਮੋਹ ਹੁੰਦਾ ਉਹ ਸਿਰਫ ਇਹ ਨਹੀਂ ਹੈਗਾ ਕਿ ਸਾਨੂੰ ਪੰਜਾਬੀਆਂ ਨੂੰ ਜਾਂ ਕਿਸੇ ਵੀ ਜਿਹੜੀ ਵੀ ਕਮਿਊਨਿਟੀ ਦੇ ਮੈਂ ਇੱਥੇ ਲੋਕ ਦੇਖਿਆ ਜਿਹੜੇ ਵੀ ਆਪਣਾ ਦੇਸ਼ ਛੱਡ ਕੇ ਆਏ ਹੋਏ ਆ ਇੱਥੇ ਵਧੀਆ ਜ਼ਿੰਦਗੀ ਜੀ ਰਹੇ ਆ, ਸੁਖਾਲੀ ਜ਼ਿੰਦਗੀ ਜੀ ਰਹੇ ਆ, ਪਰ ਕਿਤੇ ਨਾ ਕਿਤੇ ਉਹਨਾਂ ਦੀ ਰੂਹ ਜਿਹੜੀ ਆ ਉਹ ਆਪਣੇ ਪਿਛੋਕੜ ਨਾਲ ਹੀ ਜੁੜੀ ਹੁੰਦੀ ਆ। ਸੋ ਕੱਲ ਵੀ ਮੈਂ ਜੋਬ ਤੇ ਮੇਰੇ ਨਾਲ ਇੱਕ ਸ਼੍ਰੀਲੰਕਨ ਸੀ ਕੁੜੀ ਤੇ ਅਸੀਂ ਗੱਲਾਂ ਕਰਨ ਲੱਗ ਗਈਆਂ ਤੇ ਉਹ ਕਰਨ ਲੱਗ ਗਈ, ਕਹਿੰਦੀ ਵੀ ਮੇਰੇ ਬੱਚੇ ਤਾਂ ਬਿਲਕੁਲ ਨਹੀਂ ਹੁਣ ਨਾ ਇੰਗਲਿਸ਼ ਬੋਲਦੇ, ਤੇ ਮੈਂ ਕਿਹਾ ਵੀ ਨਹੀਂ ਚਲੋ ਬੋਲ ਲੈਂਦੇ ਆ ਥੋੜੀ ਬਹੁਤੀ ਤਾਂ ਵਧੀਆ ਚਲੋ ਗੁਜ਼ਾਰੇ ਜੋਗੀ ਬੋਲ ਲੈਂਦੇ ਮੇਰੇ ਨਿਆਣੇ ਤੇ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੇਰਾ ਤੇ ਦਿਲ ਕਰਦਾ ਵੀ ਸਾਲ ਕੁ ਦੇ ਲਈ ਨਾ ਮੈਂ ਇੰਡੀਆ ਚਲ ਜਾਵਾਂ, ਹਨਾ, ਨਿਆਣਿਆਂ ਨੂੰ ਥੋੜਾ ਪਤਾ ਲੱਗੇ ਹੁਣ ਥੋੜੇ ਵੱਡੇ ਹੁੰਦੇ ਪਏ ਆ। ਤੇ ਉਹ ਕਹਿੰਦੀ ਹਾਏ ਸਾਲ ਦੇ ਲਈ ਮੇਰਾ ਤਾਂ ਦਿਲ ਕਰਦਾ ਵੀ ਮੈਂ ਹਮੇਸ਼ਾ ਲਈ ਚਲ ਜਾਵਾਂ ਇੱਥੋਂ। ਦੈਨ ਆਈ ਰਿਅਲਾਈਜ਼, ਫਿਰ ਮੈਨੂੰ ਲੱਗਾ ਕਿ ਹਾਂ ਹੈ ਨਾ, ਹਰ ਕੋਈ ਕਿੰਨਾ ਆਪਣੇ ਉਹਦੇ ਨਾਲ ਜੁੜਿਆ ਹੋਇਆ ਵੀ ਮੈਂ ਇੰਡੀਆ ਦੀਆਂ ਗੱਲਾਂ ਕਰਾਂ ਤੇ ਉਹ ਆਪਣੇ ਸ਼੍ਰੀਲੰਕਾ ਦੀਆਂ ਗੱਲਾਂ ਕਰੀ ਜਾਵੇ, ਔਰ ਬਾਕੀ ਅਸੀਂ ਗੱਲਾਂ ਗੱਲਾਂ ਚ ਘੁੰਮੇ ਆਉਂਦੇ ਹੁੰਦੇ ਇੰਡੀਆ, ਹਨਾ। ਲਓ ਜੀ ਠੀਕ ਹੈ। ਸੋ ਮਿੰਟੂ ਭਾਜੀ ਵੀ ਆ ਗਏ, ਆ ਜਾਓ ਮਿੰਟੂ ਭਾਜੀ ਨਾਲ ਵੀ ਗੇੜਾ ਲਾਉਂਦੇ ਥੋੜਾ ਜਿਹਾ ਪੰਜਾਬ ਦਾ ਤੇ ਬਾਕੀ ਖਬਰਾਂ ਤੇ ਹੋਰ ਵਿਚਾਰ ਜਿਹੜੇ ਕਰਦੇ ਆ ਭਾਜੀ ਨਾਲ ਸਾਂਝੇ। ਸੋ ਸਵਾਗਤ ਕਰਦੀ ਹਾਂ ਉਹਨਾਂ ਦਾ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਹੁਤ ਵਧੀਆ ਸਵੇਰ ਐਡੀਲੇਡ ਦੇ ਵਿੱਚ ਚੜੀ ਹੈ ਭਾਜੀ, ਨਾ ਠੰਡੀ ਠੰਡੀ ਜਿਹੀ ਹੈ ਥੋੜੀ ਅਜੇ ਤੱਕ, ਪਰ ਅੱਜ ਦਾ ਤਾਪਮਾਨ ਬਹੁਤ ਵਧੀਆ 26 ਡਿਗਰੀ ਤੱਕ ਜਾਣਾ, ਸੋ ਪਰਫੈਕਟ ਡੇ ਕਹਿ ਲਓ ਅੱਜ ਐਡੀਲੇਡ ਦੇ ਵਿੱਚ ਚੜਿਆ। ਤੁਸੀਂ ਦੱਸੋ ਫਿਰ ਕਿਹੜੇ ਸਟੂਡੀਓ ਤੋਂ ਬੋਲ ਰਹੇ ਹੋ?
ਇਸ ਟਾਈਮ ਹੇਟਨ ਹੋਪ ਤੋਂ ਬੋਲ ਰਿਹਾ ਜੀ ਮੈਂ, ਤੇ ਬਸ ਮੈਲਬਰਨ ਨੂੰ ਚਾਲੇ ਪਾਉਣ ਦੀ ਤਿਆਰੀ ਸੀ, ਥੋੜੇ ਜਿਹੇ ਜ਼ਰੂਰੀ ਕੰਮ ਲਈ ਮੈਲਬਰਨ ਚੱਲਿਆ ਸੀ ਅੱਜ, ਤੇ ਇੱਕ ਰਾਤ ਲਈ, ਤੇ ਬਸ ਹੁਣ ਤੁਰਨ ਤੋਂ ਪਹਿਲਾਂ ਮੈਂ ਆਖਿਆ ਪਹਿਲਾਂ ਜਿਹੜਾ ਆਪਣੀ ਡਿਊਟੀ ਆ ਉਹ ਨਿਭਾ ਚੱਲੀਏ।
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਭਾਜੀ। ਸੋ ਗੱਲ ਕਰ ਰਹੇ ਸੀ ਵੀ ਇਹਨਾਂ ਦਿਨਾਂ ਦੇ ਵਿੱਚ ਲੋਕ, ਅੱਜ ਕੱਲ ਛੁੱਟੀਆਂ ਹੋਣ ਵਾਲੀਆਂ ਹੁੰਦੀਆਂ ਇੱਥੇ ਗਰਮੀਆਂ ਦੀਆਂ, ਤੇ ਪੰਜਾਬ ਨੂੰ ਵੀ ਲੋਕ ਜਾਂਦੇ ਆ, ਤੇ ਬਾਕੀ ਇਹ ਚੀਜ਼ ਕਰ ਰਹੀ ਸੀ ਮੈਂ ਕਿ ਛੁੱਟੀਆਂ ਜਿਹੜੀਆਂ ਸਾਡੀਆਂ ਹੁੰਦੀਆਂ ਸੀ ਤੇ ਇੱਥੇ ਨਿਆਣਿਆਂ ਦੀਆਂ ਛੁੱਟੀਆਂ ਦਾ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ। ਇੱਕ ਤਾਂ ਛੁੱਟੀਆਂ ਹੁੰਦੀਆਂ, ਮਾਂ ਪਿਓ ਨੂੰ ਫਿਕਰ ਪੈ ਜਾਂਦਾ ਵੀ ਕੰਮਾਂ ਕਾਰਾਂ ਤੇ ਜਾਣਾ ਹੁੰਦਾ, ਸਕੂਲ ਬੰਦ ਹੋ ਜਾਂਦੇ ਆ, ਤੇ ਔਖਾ ਲੱਗਦਾ। ਸੋ ਤੁਸੀਂ ਸੁਣਾਓ ਹੁਣ ਕਦੋਂ ਪੰਜਾਬ ਦਾ ਗੇੜਾ ਲੱਗਣਾ ਜੇ?
ਬਿਲਕੁਲ ਜੀ, ਇੱਕ ਹਫਤਾ ਕੁ ਮੇਰਾ ਰਹਿ ਗਿਆ ਪੰਜਾਬ ਜਾਣ ਚ ਵੀ, ਮੈਂ ਵੀ 7 ਤਰੀਕ ਨੂੰ ਜਾਣਾ, ਪੰਜਾਬ ਦੀ ਫਲਾਈਟ ਆ ਮੇਰੀ 6 ਜਾਂ 7 ਦੀ ਸ਼ਾਇਦ, ਅਜੇ ਮੈਂ ਚੈੱਕ ਨਹੀਂ ਕੀਤੀ ਟਿਕਟ,
ਤੇ
3 ਕੁ ਵੀਕਾਂ ਦੇ ਇੰਤਰਾਲ ਟੂਰ ਤੇ ਜਾਣਾ ਜੀ ਪੰਜਾਬ ਤੇ। ਪਰ ਮੈਂ ਤੁਸੀਂ ਛੁੱਟੀਆਂ ਦੀ ਗੱਲ ਕੀਤੀ ਹੈ ਤੇ ਮੈਂ ਛੁੱਟੀਆਂ ਬਾਰੇ ਦੱਸਦਿਆਂ ਵੀ, ਛੁੱਟੀਆਂ ਦਾ ਦੇਖੋ ਹਰੇਕ ਬੰਦੇ ਦਾ ਆਪੋ ਆਪਣੀ ਪਲਾਨਿੰਗ ਹੁੰਦੀ ਸੀ, ਆਪੋ ਆਪਦਾ ਸਿਸਟਮ ਹੁੰਦਾ ਸੀ, ਹਰ ਸ਼ਹਿਰ ਗ੍ਰਾਮ ਪਿੰਡ ਗਲੀ ਮੁਹੱਲੇ ਦਾ ਵੱਖਰੇ ਅਸੂਲ ਹੁੰਦੇ ਸੀ। ਸ਼ਹਿਰਾਂ ਵਾਲੇ ਬੱਚਿਆਂ ਦਾ ਹੁੰਦਾ ਸੀ ਵੀ ਉਹ ਨਾਨਕਿਆਂ ਨੂੰ ਪਿੰਡਾਂ ਨੂੰ ਭਜਦੇ ਸੀ ਤੇ ਫਿਰ ਪਿੰਡਾਂ ਦੇ ਆਪੋ ਆਪ ਖੁੱਲੇ ਸਾਹ ਲੈਂਦੇ ਸੀ, ਤੇ ਪਿੰਡਾਂ ਵਾਲਿਆਂ ਨੂੰ ਹੁੰਦਾ ਸੀ ਗਾਂ ਉਦੋਂ ਅਗਲੇ ਪਿੰਡ ਨਾਨ ਕੇ ਪਿੰਡ ਜਾਣਾ ਹੁੰਦਾ ਸੀ, ਬਸ ਏਦਾਂ ਕਰ ਰਿਹਾ। ਪਰ ਸਾਡਾ ਜਿਹੜਾ ਸਭ ਤੋਂ ਪਹਿਲਾ ਕੰਮ ਇਹ ਹੁੰਦਾ ਸੀਗਾ ਜਿਹੜਾ ਕਿ ਅੱਜ ਦੇ ਮੇਰੇ ਕਰੈਕਟਰ ਨਾਲ ਕਿਤੇ ਵੀ ਮੈਚ ਨਹੀਂ ਕਰਦਾ ਉਹ ਗੱਲ, ਤੇ ਪਰ ਉਸ ਟਾਈਮ ਦੇ ਵਿੱਚ ਬੱਚਿਆਂ ਨਾਲ ਜੇ ਜਾ ਮਾਹੌਲ ਹੁੰਦਾ ਸੀ, ਸਾਡਾ ਪਹਿਲਾ ਕੰਮ ਇਹ ਹੁੰਦਾ ਸੀ ਵੀ ਮੰਨ ਲਓ ਇਹ ਛੁੱਟੀਆਂ ਹੁੰਦੀਆਂ ਸੀਗੀਆਂ ਸਾਨੂੰ ਜਿਹੜੀਆਂ ਲੰਮੀਆਂ ਗਰਮੀ ਦੀਆਂ ਛੁੱਟੀਆਂ ਦੀ ਜੇ ਗੱਲ ਕਰੀਏ ਉਦੋਂ, ਹੁਣ ਤਾਂ ਚੱਲ ਛੁੱਟੀਆਂ ਹੋਰ ਹੋ ਰਹੀਆਂ ਨਾ ਦਸੰਬਰ ਵਾਲੀਆਂ, ਗਰਮੀ ਦੀਆਂ
ਗਰਮੀਆਂ ਉੱਥੇ ਮਈ ਜੂਨ ਚ ਹੁੰਦੀਆਂ ਸੀ।
ਹਾਂ 42 ਦਿਨਾਂ ਦੀਆਂ ਹੁੰਦੀਆਂ ਸੀ ਛੁੱਟੀਆਂ, ਤਾਂ ਉਹ ਛੁੱਟੀਆਂ ਦੇ ਵਿੱਚ ਚਲੋ ਪਹਿਲਾਂ ਹੀ ਤਿਆਰੀਆਂ ਹੋ ਜਾਂਦੀਆਂ ਸੀ, ਸਮਾਨ ਜਿਹੜਾ ਲੇਖ ਲੂਖ ਦੇਣੇ ਤੇ ਹੋਰ ਸਮਾਨ ਦੇਣੇ। ਪਰ ਸਾਡਾ ਇੱਕ ਕੰਮ ਹੁੰਦਾ ਸੀਗਾ ਵੀ ਜਿਹੜਾ ਪਿਛਲੇ ਸਾਲ ਦੇ ਵਿੱਚ ਪਿਛਲੀਆਂ ਛੁੱਟੀਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਵੀ ਅੱਖ ਚ ਰੜਕਦਾ ਹੁੰਦਾ ਸੀ ਜਾਂ ਜਿਹੜੇ ਜਵਾਕ ਨਾਲ ਵੀ ਕਿਸੇ ਗੱਲ ਦੀ ਕਹਿਸ ਹੋਈ ਹੁੰਦੀ ਸੀ, ਲੜਾਈ ਹੋਈ ਹੁੰਦੀ ਸੀ ਕਿਸੇ ਗੱਲ ਦੇ ਉੱਤੇ, ਦੁਸ਼ਮਣੀ ਪੈਦਾ ਹੋ ਜਾਂਦੀ ਸੀ ਉਦੋਂ, ਤਾਂ ਅਸੀਂ ਉਹਨੂੰ ਫੇਰ ਉਹ ਜਿਹੜਾ ਅਖੀਰਲਾ ਦਿਨ ਹੁੰਦਾ ਸੀ ਛੁੱਟੀਆਂ ਦਾ, ਜਿਵੇਂ ਦੂਜੇ ਦਿਨ ਤੋਂ ਛੁੱਟੀਆਂ ਹੋਣੀਆਂ ਪਈਆਂ ਸੀ, ਤਾਂ ਫਿਰ ਜਦੋਂ ਸਕੂਲ ਚੋਂ ਨਿਕਲਦੇ ਸਭ ਨੂੰ ਪਤਾ ਹੁੰਦਾ ਵੀ ਸਾਡੇ ਕਿਰਪਾਲੇ ਕੀ ਕਿੱਕਰ ਸੀ ਕਰਾਹ ਚ ਆਉਂਦੀ, ਤੇ ਉਹ ਜਦੋਂ ਸਕੂਲ ਨੂੰ ਆਉਂਦੇ ਪਿੰਡ ਖਤਮ ਹੁੰਦਾ ਤਾਂ ਕਿਰਪਾਲੇ ਕੀ ਕਿੱਕਰ ਹੇਠ ਸਾਹ ਲੈਂਦੇ ਸੀ ਖੜਦੇ ਥੋੜਾ ਚਿਰ, ਤੇ ਫੇਰ ਉਦੋਂ 200-400 ਮੀਟਰ ਤੇ ਸਕੂਲ ਸੀਗਾ, ਤੇ ਉਹ ਕਿਰਪਾਲੇ ਕੀ ਕਿੱਕਰ ਹੇਠ ਖੜ ਗਿਆ ਸੀ, ਤੇ ਫਿਰ ਦੁਸ਼ਮਣਾਂ ਨੂੰ ਉਡੀਕਦੇ, ਫਿਰ ਜਿਹੜਾ ਤਾਂ ਦੁਸ਼ਮਣ ਹੁੰਦਾ ਸੀ ਡਰਪੋਕ, ਉਹ ਤਾਂ ਉਸ ਦਿਨ ਪਹਿਲਾਂ ਹੀ ਕਹਿ ਦਿੰਦਾ ਵੀ ਮੈਨੂੰ ਉਦੋਂ ਮਾਂ ਬਾਪ ਤਾਂ ਲੈਣ ਨੀ ਆਉਂਦੇ ਸੀ, ਕਿਹੜਾ ਕੋਈ ਸਕੂਟਰਾਂ ਦੇ ਮੂਹਰੇ ਜੇ ਭਾ ਕੇ ਲਿਆਉਂਦੇ ਸੀ ਉਦੋਂ ਤਾਂ ਸਾਡੇ
ਬਿਲਕੁਲ ਬਿਲਕੁਲ
ਇੱਕ ਹੱਥ ਕੱਚ ਨੂੰ ਹੁੰਦਾ ਸੀ, ਇੱਕ ਫੱਟੀ ਨੂੰ ਹੁੰਦਾ, ਇੱਕ ਨੱਕ ਪੂਹੀ ਦੇ ਤੁਰੇ ਆਉਂਦੇ ਹੁੰਦੇ ਸੀ, ਤੇ ਚਲੋ ਜੀ ਉੱਥੇ ਫਿਰ ਕਿਰਪਾਲੇ ਕੀ ਕਿੱਕਰ ਜਿਹੜੀ ਸੀ ਉਹ ਅਸਲ ਚ ਕੁਰਕਸ਼ੇਤਰ ਦਾ ਮੈਦਾਨ ਹੁੰਦਾ ਸੀ ਉਹ, ਫਿਰ ਉੱਥੇ ਫੱਟੀਆਂ ਦੀ ਲੜਾਈ ਹੁੰਦੀ ਸਾਡੀ, ਫਿਰ ਫੱਟੀਆਂ ਨਾਲ ਕੁੱਟਦੇ ਫੱਟੀਆਂ, ਫਿਰ ਉੱਥੇ ਘਰੂਟ ਚੱਲਦੇ ਜਿਹੜੇ ਬ੍ਰਹਮਸਤਰਾਂ ਦੀ ਥਾਂ ਤੇ, ਫਿਰ ਦੰਦੀਆਂ ਵੱਢੀਆਂ ਜਾਂਦੀਆਂ, ਫਿਰ ਉੱਥੇ ਫਿਰ ਜੁੰਡੇ ਪੱਟੇ ਜਾਂਦੇ ਇੱਕ ਦੂਜੇ ਦੇ, ਤੇ ਕਈ ਵਾਰ ਤਾਂ ਇੰਨੀ ਕੁ ਪਾਕੜ ਹੋ ਜਾਂਦੀ ਜੁੰਡਿਆਂ ਦੇ, ਫਿਰ ਕੋਈ ਲੰਘਦਾ ਪੈਂਦਾ ਰਾਹਗੀਰ ਉਹ ਛੜਵਾਉਂਦਾ ਇੱਕ ਦੂਜੇ ਤੋਂ ਵਾਲ, ਹਾਰ ਜਿੱਤ ਨਹੀਂ ਹੋਈ ਹੁੰਦੀ ਸੀ, ਦੋਨਾਂ ਜਣਿਆਂ ਦੇ ਵਾਲ ਇੱਕ ਦੂਜੇ ਦੇ ਹੱਥ ਚ ਹੁੰਦੇ ਸੀ, ਤੇ ਉਹ ਅਗੜੀ ਸੋ ਰਹੀ ਹੁੰਦੀ ਸੀ, ਤੇ ਜਿਹੜੇ ਨਾਲ ਦੇ ਖੜੇ ਰੌਲਾ ਪਾ ਰਹੇ ਹੁੰਦੇ ਸੀ, ਨਜ਼ਾਰੇ ਲੈ ਰਹੇ ਹੁੰਦੇ ਸੀ, ਤੇ ਫਿਰ ਉਹ ਚ ਅਸੀਂ ਬੜੇ ਪਤਾ ਨੀ ਕੀ ਜ਼ਮੀਨ ਵੰਡਣੀ ਹੁੰਦੀ ਸੀ। ਮੇਰੇ ਯਾਦ ਆ ਇੱਕ ਸਾਲ ਦਾ ਮੈਂ ਸੇਠਾਂ ਦਾ ਮੁੰਡਾ ਸੀ ਸਾਡੇ ਰਾਜੂ, ਬਾਬੇ ਭਗਵਾਨ ਦਾ ਮੁੰਡਾ, ਤੇ ਉਹ ਬੇਚਾਰਾ ਨਜਾਇਜ਼ ਜੀ ਪੁੱਟਿਆ ਗਿਆ ਸਾਡੇ ਤੋਂ, ਅਸੀਂ 2-3 ਸੀ ਉਹ ਇਕੱਲਾ ਸੀ, ਤਾਂ ਪਰ ਹੁਣ ਤੁਸੀਂ ਕਹੋਗੇ ਵੀ ਉਸ ਦਿਨ ਇਹ ਕੁੱਟਣ ਦਾ ਕਾਰਨ ਕੀ ਹੁੰਦਾ ਸੀ, ਵੀ ਇਹ ਕੀ ਕਾਰਨ ਸੀ? ਅਸਲ ਚ ਇੱਕੋ ਗੱਲ ਸੀ ਜੀ ਵੀ ਜੇ ਆਮ ਦਿਨਾਂ ਚ ਅਸੀਂ ਉਹਨੂੰ ਕੁੱਟਦੇ ਸੀ ਤਾਂ ਦੂਜੇ ਦਿਨ ਆ ਕੇ ਮਾਸਟਰ ਸਾਰਾ ਦਿਨ ਕੰਨ ਫੜਾ ਲੈਂਦਾ ਸਕੂਲ ਚ ਸਾਡੇ, ਤੇ ਮਾਸਟਰ ਸਾਡੀ ਫਿਰ ਬਹੁਤ ਰੇਲ ਬਣਾਉਂਦਾ ਵੀ ਤੁਸੀਂ ਜਵਾਬ ਕੁੱਟਿਆ, ਤੇ ਉਦੋਂ ਫਿਰ ਇਹ ਹੁੰਦਾ ਸੀ ਵੀ ਅੱਜ ਜੇ ਖੜਕਾਇਆ ਤਾਂ ਹੁਣ 42 ਦਿਨਾਂ ਨੂੰ ਮਾਸਟਰ ਜੀ ਭੁੱਲ ਜਾਣਗੇ ਵੀ ਕੁਛ ਹੋਇਆ ਸੀ, ਨਾ ਹੀ ਇਹਨਾਂ ਨੇ ਦੱਸਣਾ ਨਾ ਕੋਈ ਗੱਲ ਹੋਣੀ ਆ, ਫਿਰ ਉਹ ਸੁਨਹਿਰੀ ਮੌਕਾ ਹੁੰਦਾ ਸੀ ਸਾਡੇ ਲਈ ਜਿਹੜੀ ਇਹ ਕੰਮ ਕਰਨ ਦਾ। ਸੋ ਸਾਡਾ ਛੁੱਟੀਆਂ ਦੇ ਵਿੱਚ ਪਹਿਲਾ ਕਾਰਜ ਹੁੰਦਾ ਸੀ ਜੀ ਵੀ ਇੱਕ ਦੂਜੇ ਦੀਆਂ ਜਿਹੜੀਆਂ ਪੜਾਸ ਜਿਹੜੀ ਉੱਥੇ ਕੱਢਦੇ ਸੀ ਕਿਰਪਾਲੇ ਕੀ ਕਿੱਕਰ ਹੇਠ, ਤੇ ਉਹ ਅੱਜ ਵੀ ਮੇਰੇ ਜੇ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਸੀਨ ਚੇਤੇ ਆ ਰਿਹਾ ਤੇ ਅੱਜ ਵੀ ਮੇਰੇ ਨਾ ਵਾਲਾਂ ਦੇ ਪੀੜ ਜੀ ਹੋ ਰਹੀ ਹੈ ਜਿਥੋਂ ਜੇ ਰਾਜੂ ਨੇ ਰੁੱਬ ਭਰਿਆ ਸੀ ਮੇਰੇ ਵਾਲਾਂ ਦਾ ਉਹ ਅੱਜ ਵੀ ਮੇਰੇ ਯਾਦ ਆ ਰਿਹਾ ਮਹਿਸੂਸ ਆ ਰਿਹਾ ਇਹ ਵੀ ਆਪਣੇ ਆਪ ਚ ਟਾਈਮ ਹੁੰਦਾ ਸੀ ਤੇ ਫੇਰ ਉਦੋਂ ਅਗਲਾ ਸਟੈਪ ਇਹ ਹੁੰਦਾ ਸੀ ਵੀ ਘਰੇ ਆ ਕੇ ਅਸੀਂ ਉਹ ਘਰੂਟ ਦੇਖਣ ਨਾ ਪਤਾ ਨਾ ਲੱਗੇ ਵੀ ਅਸੀਂ ਲੜੇ ਤਾਂ ਫੇਰ ਅਸੀਂ ਦਵਾ ਦਾ ਘਰ ਰੱਖ ਕੇ ਵਾਸਤੇ ਤੇ ਖੇਤਾਂ ਨੂੰ ਭੱਜ ਜਾਂਦੇ ਵੀ ਖੇਤ ਜਾਂਦੇ ਆ ਬਾਗ ਚ ਜਾਂਦੇ ਆ ਢਾਣੀ ਜਾਂਦੇ ਆ ਤਾਂ ਕਿ ਦੋ ਚਾਰ ਘੰਟੇ ਚ ਮਾੜਾ ਯਾਰ ਹਨੇਰੇ ਹੋਏ ਆਵਾਂਗੇ ਘਰੇ ਫੇਰ ਸੂਏ ਕੱਸੀਆਂ ਤੇ ਨੱਚਦੇ ਫਿਰ ਦੂਜੇ ਦਿਨ ਫਿਕਰ ਹੁੰਦਾ ਵੀ ਨਾਨਕੇ ਜਾਣਾ ਤੇ ਉਦੋਂ ਪਹਿਲਾਂ ਲਿਖਾਈਆਂ ਚੱਕ ਦੀਏ
ਲਿਖਾਈਆਂ ਬਹੁਤ ਦੁਖੀ ਕਰਦੀਆਂ ਸੀ
ਬਿਲਕੁਲ ਬਿਲਕੁਲ 42 ਲਿਖਾਈਆਂ ਕਰਦੀਆਂ ਹੁੰਦੀਆਂ ਸੀ ਤੇ ਹੁਣ ਮੈਂ ਕਈ ਵਾਰੀ ਸੋਚਦਾ ਵੀ ਇੱਥੇ ਬੈਠੇ ਬੈਠੇ ਨਾ ਕੰਪਿਊਟਰ ਤੇ 10-10 ਪੰਨਿਆਂ ਦਾ ਲੇਖ ਲਿਖ ਦੇਈਦਾ ਜੇ ਕਿਤੇ ਮੂਡ ਚ ਆਈ ਅੱਧੇ ਘੰਟੇ ਚ ਘੰਟੇ ਚ ਤੇ
ਭਾਜੀ ਅੱਜ ਵੈਸੇ ਨਾ ਮੈਂ ਤੁਸੀਂ ਗੱਲ ਕਰ ਰਹੇ ਸੀ ਤਾਂ ਸੋਚਦੀ ਸੀ ਵੀ ਆ ਕਿਰਪਾਲੇ ਕੀ ਕਿੱਕਰ ਦਾ ਇੱਕ ਆਰਟੀਕਲ ਤਾਂ ਬਣਦਾ ਆ ਹੁਣ
ਬਿਲਕੁਲ ਜੀ ਬਿਲਕੁਲ ਕਿਤੇ ਨਾ ਕਿਤੇ ਜਿੱਦੇ ਕੋਈ ਮੌਜ ਹੁੰਦੀ ਆ ਉਹਦੇ ਹੰਸ ਰਾਜ ਹੰਸ ਦੇ ਜਿੱਦੇ ਕਿਤੇ ਮੌਜ ਚ ਹੋਏ ਉਹਦੇ ਲਿਖਿਆ ਜਾਊ ਆਪੇ ਤੇ ਜਾਣ ਬੁੱਝ ਕੇ ਬੈਠ ਕੇ ਨੀ ਲਿਖਿਆ ਜਾਂਦਾ ਪਰ ਗੱਲ ਇਹ ਆ ਵੀ ਹਾਂ ਗੱਲ ਇਹ ਆ ਵੀ ਜਦੋਂ ਲਿਖਾਈਆਂ ਚੱਕਦੇ ਫਿਰ ਲਿਖਾਈਆਂ ਚੱਕਣ ਵੇਲੇ ਪ੍ਰੋਬਲਮ ਇਹ ਆਉਂਦੀ ਸੀ ਵੀ ਜਦੋਂ ਕਾਲ ਕਰਦੇ ਸੀ ਤਾਂ ਲਿਖਾਈ ਸੋਹਣੀ ਨੀ ਹੁੰਦੀ ਸੀ ਫਿਰ ਮਾਸਟਰ ਕੁੱਟਦੇ ਸੀ ਤੇ ਜੇ ਸਲੋ ਲਿਖਦੇ ਸੀ ਤਾਂ ਲਿਖਾਈਆਂ ਚੱਕੀਆਂ ਨੀ ਜਾਂਦੀਆਂ ਸੀ ਇੱਕ ਦਿਨ ਚ
ਤੇ ਫਿਰ ਸਾਡੀ
ਜੇ ਕੋਈ ਆ ਕੇ ਜੇ ਕੋਈ ਇੱਕ ਬੱਚਾ ਆ ਕੇ ਐਂ ਕਹਿ ਦਿੰਦਾ ਵੀ ਮੈਂ ਤਾਂ ਚੱਕਤੀਆਂ ਲਿਖਾਈਆਂ ਬਸ ਫੇਰ ਤਾਂ ਤੁਸੀਂ ਐਂ ਸਮਝ ਲਓ ਵੀ ਜਿਵੇਂ ਮਹਾਰਾਸ਼ਟਰ ਦੇ ਵਿੱਚ ਫਰਨੈਂਡਿਸ ਨੇ ਸਰਕਾਰ ਬਣਾ ਲਈ ਹੋਵੇ ਤੇ ਅਸੀਂ ਰਹਿ ਗਏ ਸ਼ਰਦ ਪਵਾਰ ਉਰੇ ਫੇਰ ਤਾਂ ਇਹ ਜੀ ਫੀਲਿੰਗ ਆ ਜਾਂਦੀ ਸਾਨੂੰ ਵੀ ਮਾਰ ਹੀ ਦਿੱਤੇ ਵੀ ਇਹਨੇ ਤਾਂ ਚੱਕਤੀਆਂ ਲਿਖਾਈਆਂ ਤੇ ਮੈਂ ਰਹਿ ਗਿਆ
ਇਹਨੇ ਕਿੱਦਾਂ ਚੱਕਤੇ ਸਹੀ ਗੱਲ ਖਾਡੀਆਂ ਰਹਿ ਜਾਂਦੀਆਂ ਹੁੰਦੀਆਂ ਸੀ
ਫਿਰ ਜੀ ਨਾ ਲੱਗਦਾ ਘਰੇ ਫਿਰ ਰਾਤ ਨੂੰ ਵੀ ਲਿਖੀ ਜਾਂਦੇ ਕਿ ਯਾਰ ਘਰੋਂ ਵੀ ਕੁੱਟ ਪੈਂਦੀ ਵੀ ਹੁਣ ਹਟ ਜਾ ਲਿਖਣੋਂ ਫਿਰ ਐਂ ਲੱਗਦਾ ਵੀ ਉਹ ਤੋਂ ਐਂ ਨੀ ਅਖਵਾਉਣਾ ਵੀ ਤੇਰੀਆਂ ਤਾਂ ਜੇ 5 ਪਈਆਂ ਮੈਂ ਚੱਕਤੀਆਂ ਤੇ ਕਈ ਵਾਰੀ ਇੱਕ ਦੋ ਸ਼ਰਾਰਤੀ ਹੁੰਦੇ ਸੀ ਉਹ ਇੱਕ ਵੀ ਨੀ ਲਿਖੀ ਹੁੰਦੀ ਸੀ ਕਹਿ ਜਾਂਦੇ ਊਂ ਹੀ ਮੈਂ ਤਾਂ ਚੱਕਤੀਆਂ ਤੇ ਝੂਠ ਝਾਟ ਬੋਲ ਜਾਂਦੇ ਸੀ ਹਾਂਜੀ ਹਾਂਜੀ ਸੋ ਇਹ ਦੀਆਂ ਗੱਲਾਂ ਨਾ ਕਾਫੀ ਜਿਹੜੀਆਂ ਜ਼ਿਕਰ ਸੀ ਕੱਲ ਪਰਸੋਂ ਹੀ ਮੈਂ ਆਪਣੇ ਕਜ਼ਨ ਨਾਲ ਨਾ ਮੇਰੇ ਕਜ਼ਨ ਆ ਬੱਬੀ ਚਿੱਠਾ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਕਾਫੀ ਵਧੀਆ ਜ਼ਿਮੀਦਾਰ ਆ ਉਦਮੀ ਆ ਤੇ ਪਰ ਉਹ ਨਾ ਜਿਹੜਾ ਕੁਛ ਅੱਜ ਮੈਂ ਆ ਜਾਣੀ ਕਿ ਬੁਲਾਰਾ ਜਾਂ ਲੇਖਕ ਜਾਂ ਕੋਈ ਤੁਰਿਆ ਫਿਰਦਾ ਆਪਦੇ ਆਪ ਨੂੰ ਤਿੰਨ ਤੱਕ ਸਮਝਦਾ ਹੋਰ ਜਿੰਨਾ ਕੁਛ ਮੈਂ ਅੱਜ ਸਮਝਦਾ ਆਪਦੇ ਆਪ ਨੂੰ ਹਾਂ ਤਾਂ ਨਹੀਂ ਅਸਲ ਚ ਉਹਦਾ ਹੱਕਦਾਰ ਉਹ ਸੀਗਾ ਉਹ ਸਾਰਾ ਕੁਛ ਉਹਦੇ ਚੋਂ ਗੁਣ ਸੀਗੇ ਉਹ ਬਹੁਤ ਵਧੀਆ ਲਿਖਦਾ ਸੀ ਬੋਲਦਾ ਸੀ ਗਾਉਂਦਾ ਸੀ ਹਰ ਚਿੰਤਨ ਬੜੇ ਵੱਡੇ ਵੱਡੇ ਚਿੰਤਨ ਕਰਦਾ ਸੀ ਪਰ ਉਹ ਤਾਂ ਉਹ ਬਣਿਆ ਨੀ ਉਹ ਤਾਂ ਉੱਥੇ ਖੇਤ ਹੀ ਤੁਰਿਆ ਫਿਰਿਆ ਬਸ ਆਪਦੀ ਸਰਦਾਰੀ ਚ ਗੱਲੀ ਚ ਤੇ ਮੈਂ ਚਲੋ ਇਸ ਰਾਹ ਪੈ ਗਿਆ ਤੇ ਰਾਤੀ ਲੰਮੀ ਚੌੜੀ ਸਾਡੀ ਗੱਲ ਹੋਈ ਜਾਂਦੀ ਸੀ ਜਦੋਂ ਵਿਹਲੇ ਉਹਨੇ ਘੰਟਿਆਂ ਬੱਧੀ ਗੱਲਾਂ ਕਰਦੇ ਆ ਤਾਂ ਉਹ ਗੱਲਾਂ ਬਾਤਾਂ ਦੇ ਵਿੱਚ ਉਹ ਵੀ ਇਹ ਚੀਜ਼ਾਂ ਜਿਹੜੀਆਂ ਨਾ ਪਿਛੋਕੜ ਦੀਆਂ ਯਾਦ ਕਰ ਰਿਹਾ ਸੀ ਵੀ ਦੇਖੋ ਵੀ ਗੱਲ ਕੀ ਹੁੰਦੀ ਸੀ ਮੇਰੇ ਉਹਨੇ ਯਾਦ ਕਰਾਇਆ ਇੱਕ ਪੀਪਾ ਸਾਡੇ ਕੋਲ ਨਾ ਪੀਪੇ ਹੁੰਦੇ ਸੀ ਦੋ ਤੇ ਜਿਹੜੇ 18 ਸੇਰ ਵਾਲੇ ਪੀਪੇ ਨੀ ਹੁੰਦੇ ਸੀਗੇ ਜਰਜੀ ਲੱਗੇ ਵਾਲੇ ਤੇ ਢੱਕਣ ਕੁੰਡਾਇਆ ਲਾ ਕੇ ਫਿਰ ਉਹ ਕੀ ਸੀ ਵੀ ਅਸੀਂ ਇੱਕ ਦਲਜੀਤ ਸੰਧੂ ਮੁੰਡਾ ਜਗੇ ਪਿੰਡ ਤੋਂ ਅੱਜ ਕੱਲ ਗਾਉਂਦਾ ਵੀ ਆ ਤੇ ਲਿਖਦਾ ਬਹੁਤ ਸੋਹਣਾ ਉਹਦੇ ਜੇ ਮੈਂ ਹੁਣ 5-4 ਗਾਣੇ ਤੁਹਾਨੂੰ ਯਾਦ ਕਰਾਵਾਂ ਤਾਂ ਤੁਹਾਡੇ ਯਾਦ ਆ ਜਾਣਗੇ ਮਾਣਕ ਸਾਹਿਬ ਨੇ ਉਹਨਾਂ ਦੇ ਗਾਣੇ ਗਾਏ ਸੀ ਕੱਖਾਂ ਦੀਆਂ ਕੁੱਲੀਆਂ ਚ ਰਹਿਣ ਵਾਲੀਆਂ ਨੀ ਮਹਿਲਾਂ ਵਾਲੀਏ ਉਹ ਗਾਣਾ ਬੜਾ ਫੇਮਸ ਹੋਇਆ ਸੀ ਉਹਨਾਂ ਦਾ ਗਾਣਾ ਇੱਕ ਸਰੂਰ ਸਿਕੰਦਰ ਦਾ ਤੇਰੇ ਹੱਥ ਨੂੰ ਰਹਿੰਦੇ ਚਿੱਟੇ ਦੰਦ ਬੱਲੀਏ ਉਹ ਬਹੁਤ ਮਸ਼ਹੂਰ ਹੋਇਆ ਸੀ ਉਹਦਾ ਗਾਣਾ ਬਾਬਲ ਤੁਰ ਜਾਣੇ ਦਾ ਦੁੱਖ ਡਾਢਾ ਹੋਇਆ ਹੈ ਤਪ ਮਨ ਤਰੀਕਾਂ ਦਾ ਫਣ ਚੁੱਪ ਖੜੋਇਆ ਹਰਦੇ ਮਾਈ ਰੰਗ ਆਏ ਬਹੁਤ ਜਾਣੀ ਕਿ ਉਹਦੇ ਗਾਣੇ ਮੁੰਡੇ ਦੇ ਹਿੱਟ ਹੋਏ ਆ ਤੇ ਆਪ ਵੀ ਉਹ ਗਾਉਂਦਾ ਰਿਹਾ ਸਭ ਤੋਂ ਪਹਿਲਾਂ ਉਹਦਾ ਗਾਣਾ ਹਿੱਟ ਹੋਇਆ ਸੀ ਲੋੜ ਨੀ ਜਰਾਨੇ ਲਾਉਣ ਦੀ ਜਿਹਦੇ ਘਰੇ ਧੀਆਂ ਭੈਣਾਂ ਮੁਟਿਆਰਾਂ ਅਵਤਾਰ ਬਾਲ ਹੋਰਾਂ ਨੇ ਗਾਇਆ ਸੀ ਤਾਂ ਉਹ ਸਾਡੇ ਨਾਲ ਹੁੰਦਾ ਸੀ ਉਹ ਮੈਂ ਬੱਬੀ ਹਰਦੇਵ ਮਾਹੀ ਨੰਗਲ ਸਾਰੇ ਅਸੀਂ ਇਕੱਠੇ ਹੋਣਾ ਤੇ ਫਿਰ ਅਸੀਂ ਕੀ ਕਰਨਾ ਅਸੀਂ ਸਾਡੇ ਕੋਲ ਨਾ ਅਸੀਂ ਰਾਈਟਰ ਆਪਦੇ ਆਪ ਨੂੰ ਕਹਾਉਂਦੇ ਸੀ ਸਾਰੇ ਵੀ ਅਸੀਂ ਗੀਤਕਾਰ ਕਹਾਉਂਦੇ ਜਦੋਂ ਗੀਤਕਾਰੀ ਵਾਲਾ ਸਾਡੇ ਸਵਾਰ ਸੀਗਾ ਅਸੀਂ ਗੀਤਕਾਰ ਬਣਨਾ ਪਰ ਅਸੀਂ ਜੋ ਗੀਤਕਾਰੀ ਕਰਦੇ ਨਾ ਤਾਂ ਅਸੀਂ ਇੱਕ ਦੂਜੇ ਨੂੰ ਆਪਦੀ ਕੋਈ ਲਾਈਨ ਪੜ੍ਹਨ ਦਿੰਦੇ ਨਾ ਪੜ੍ਹਾਉਂਦੇ ਤੇ ਨਾ ਸੁਣਾਉਂਦੇ ਤੇ ਨਾ ਦਿਖਾਉਂਦੇ ਤੇ ਸਾਡੇ ਕੋਲ ਕਾਪੀਆਂ ਤੇ ਪੈਨ ਹੁੰਦੇ ਤੇ ਫਿਰ ਅਸੀਂ ਬੈਠ ਜਾਂਦੇ ਕਿਤੇ ਕਿਤੇ ਬਹਿ ਗਏ ਖੇਤ ਕਿਤੇ ਕਿਤੇ ਬਹਿ ਗਏ ਪੂਰੇ ਚਿੰਤਕ ਬਣ ਕੇ ਸਾਨੂੰ ਐਂ ਜਿਹਾ ਲੱਗਦਾ ਹੁੰਦਾ ਸੀ ਵੀ ਪੈਨ ਹੱਥ ਚ ਫੜ ਕੇ ਤੇ ਮੂੰਹ ਤਾਂ ਜਾ ਚੱਕ ਕੇ ਤੇ ਸਿਰ ਨਾਲ ਹੱਥ ਜਾ ਲਾ ਕੇ ਬੈਠ ਕੇ ਹੀ ਗਾਣਾ ਆਉਂਦਾ ਕਿਤੇ ਵੀ ਇਹ ਹੁਕਮ ਵੀ ਲੇਖਦਾ ਨੀ ਅਸੀਂ ਲੈਂਦੇ ਹੁੰਦੇ ਸੀ ਅਖਬਾਰਾਂ
ਫੋਟੋ ਦੇਖਦੇ ਹੁੰਦੇ ਸੀ ਬਿਲਕੁਲ
ਤੇ ਫਿਰ ਅਸੀਂ ਉਸ ਅੰਦਾਜ਼ ਚ ਘੰਟਿਆਂ ਬੰਦੀ ਬਹਿੰਦੇ ਵੀ ਸ਼ਾਇਦ ਕੋਈ ਆਮਦ ਹੋ ਜਾਏ, ਕੋਈ ਗੱਲ ਲਿਖ ਲਈਏ। ਤਾਂ ਉਹ ਜਦੋਂ ਲਿਖਣ ਲਈ ਬੈਠੇ ਬੈਠੇ ਹੁੰਦੇ ਤਾਂ ਉਹਦੇ ਚ ਫਿਰ ਕੋਈ ਆ ਜਾਂਦੀ ਗੱਲ, ਅਸੀਂ ਲਿਖ ਲੈਂਦੇ ਕਾਪੀ ਤੇ। ਫਿਰ ਉਹ ਕਾਪੀਆਂ ਨਾ ਅਸੀਂ ਉਹ ਇੱਕ ਦੂਜੇ ਨੂੰ ਨੀ ਦਿਖਾਉਂਦੇ ਸੀ। ਤੇ ਉਹ ਦੋ ਪੀਪੇ ਸੀ ਸਾਡੇ ਚ, ਉਹ ਇੱਕ ਪੀਪੇ ਤਾਂ ਬੱਬੀ ਕਾਪੀ ਪਾਉਣ ਦੇ, ਇੱਕ ਚ ਦਲਜੀਤ ਤੇ ਹਰਦੇਵ ਪਾਉਣ ਦੇ। ਤੇ ਉਹ ਫਿਰ ਉਹਨੂੰ ਜਿੰਦੀਆਂ ਲਾ ਕੇ ਤੇ ਅਸੀਂ ਚਾਬੀਆਂ ਜੇ ਚਾਬੀਆਂ ਵੀ ਨੀ ਦਿੰਦੇ ਸੀ ਕਿਸੇ ਨੂੰ, ਇੱਕ ਦੂਜੇ ਤੇ ਵੀ ਯਕੀਨ ਨੀ ਕਰਦੇ ਸੀ ਵੀ ਕਾਪੀ ਸਾਡੀ ਨਾ ਕਿਤੇ ਸਾਡਾ ਮੈਟਰ ਮੈਟਰ ਚੋਰੀ ਦੱਸਦੇ ਸੀ ਉਹਨੂੰ, ਮੈਟਰ ਚੋਰੀ ਹੋ ਗਿਆ, ਆਈਡੀਆ ਚੋਰੀ ਹੋ ਗਿਆ, ਵੀ ਸਾਡਾ ਆਈਡੀਆ ਜਾਂ ਮੈਟਰ ਚੋਰੀ ਨਾ ਹੋ ਜੇ। ਤੋ ਉਹ ਸਮਝ ਨੀ ਆਈ ਵੀ ਉਹ ਆਈਡੀਆ ਮੈਟਰ ਹੁਣ ਪਤਾ ਨੀ, ਮੈਂ ਐਤਕੀ ਜਾਊਂਗਾ ਤਲਵੰਡੀ, ਮੈਂ ਬੱਬੀ ਨਾਲ ਕਰ ਰਿਹਾ ਸੀ ਗੱਲ, ਯਾਰ ਬੱਬੀ ਉਹ ਕਾਪੀਆਂ ਲੱਭ ਜਾਣ ਨਾ ਤੇ ਵੀ ਮੈਨੂੰ ਨਜ਼ਾਰਾ ਹੀ ਆ ਜਾਏ ਜੇ ਉਹ ਦਿਨ ਚੇਤੇ ਆ ਜਾਣ। ਕਹਿੰਦਾ ਅਸੀਂ ਲੱਭਾਂਗੇ ਐਤਕੀ ਜਦੋਂ ਆਏ ਸੀ। ਤੇ ਜਾਣੀ ਕਹਿਣ ਦਾ ਭਾਵ ਇਹ ਆ ਵੀ ਉਹ ਜਿਹੜੇ ਵੇਲੇ ਵਕਤ ਸੀ ਨਾ ਥੋੜੇ ਜੇ ਸਲੋ ਸੀ, ਅੱਜ ਦੀਆਂ ਛੁੱਟੀਆਂ ਅੱਜ ਦੇ ਮਾਹੌਲ ਮੁਤਾਬਕ ਨੀ ਸੀ, ਸਪੀਡ ਘੱਟ ਸੀ। ਉਹ ਸਪੀਡ ਫਿਰ ਉਸ ਘੱਟ ਸਪੀਡ ਦੇ ਵਿੱਚ ਜਿਹੜੇ ਆਨੰਦ ਆਉਂਦੇ ਸੀ, ਤੁਸੀਂ ਹੁਣ ਸਿੰਪਲ ਜਿਹਾ ਬੰਦਾ ਦੇਖ ਲਓ, ਜੇ ਹੁਣ ਤੁਸੀਂ 100 ਦੀ ਸਪੀਡ ਤੇ ਡਰਾਈਵ ਕਰ ਰਹੇ ਹੋ ਤਾਂ ਤੁਸੀਂ ਅਟੈਂਸ਼ਨ ਹੋ ਕੇ ਬੈਠ ਕੇ ਡਰਾਈਵ ਕਰੋਗੇ, ਤੁਹਾਨੂੰ ਆਲੇ ਦੁਆਲੇ ਬਾਰੇ ਕੋਈ ਬਾਹਲਾ ਨੀ ਪਤਾ। ਤੇ ਜੇ ਤੁਸੀਂ ਹੌਲੀ ਹੌਲੀ 10 ਦੀ ਸਪੀਡ ਤੇ ਜਾ ਰਹੇ ਹੋ ਤਾਂ ਤੁਸੀਂ ਆਨੰਦ ਮੰਗਲ ਹੁੰਦੇ ਜਾਂਦੇ ਹੋ। ਸੋ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦਾ ਚੇਂਜਸ ਇਹ ਆ ਗਈ ਆ ਵੀ ਕਿਤੇ ਨਾ ਕਿਤੇ ਇਸ ਚੀਜ਼ ਚ ਬਹੁਤ ਵੱਡਾ ਫਰਕ ਆ ਗਿਆ ਵੀ ਅਸੀਂ ਤੇਜ਼ੀ ਚ ਆਉਂਦੇ ਆਉਂਦੇ ਤੇ ਆਪਣਾ ਜਿਹੜਾ ਜੀਵਨ ਆ ਉਹਨੂੰ ਪਿੱਛੇ ਛੱਡ ਗਏ ਆ ਤੇ ਜੀਵਨ ਦਾ ਆਨੰਦ ਨੀ ਮਾਣ ਰਹੇ। ਹਰ ਵਾਰ ਬਾਰ ਬਾਰ ਅਸੀਂ ਕਹਿੰਦੇ ਆ ਵੀ ਯਾਰ ਸਲੋ ਹੋ, ਆਰਾਮ ਨਾਲ ਜੀਵਨ ਦਾ ਆਨੰਦ ਮਾਣੋ, ਹਰ ਚੀਜ਼ ਦਾ ਆਨੰਦ ਮਾਣੋ, ਜਿਹੜੀ ਚੀਜ਼ ਜਿਵੇਂ ਹੋਣੀ ਆ ਉਵੇਂ ਹੋਣੀ ਆ। ਕਾਲ ਦੇ ਵਿੱਚ ਇਹ ਨਾ ਹੋਵੇ ਵੀ ਅਸੀਂ ਉਹ ਜਿਹੜੇ ਪਲ ਆ ਉਹ ਦੁਬਾਰੇ ਤਾਂ ਮੁੜਦੇ ਨੀ ਤੇ ਉਹ ਪਲ ਅਸੀਂ ਜਿਉਣ ਕੰਨੀਓ ਰਹਿ ਜਾਈਏ ਤੇ ਬਾਅਦ ਚ ਪਛਤਾਵਾ ਹੁੰਦਾ। ਮੈਂ ਕੱਲ ਪਰਸੋਂ ਮੇਰੀ ਆਦਤ ਆ ਬੈਠਾ ਹੁਣ ਮੈਂ ਨਾ ਜਦੋਂ ਵੀ ਟਾਈਮ ਮਿਲਦਾ ਕੋਈ ਨਾ ਕੋਈ ਚੱਲ ਇੰਟਰਵਿਊ ਹੋਈਆਂ ਸੁਣਦਾ ਰਹਿੰਦਾ, ਕਿਤੇ ਕਿਸੇ ਦੀ ਆ ਗਈ ਮੂਹਰੇ, ਕਿਤੇ ਕਿਸੇ ਦੀ ਆ ਗਈ। ਮੈਨੂੰ ਇਹ ਹੁੰਦਾ ਮੈਂ ਨੀ ਦੇਖਿਆ ਉਹਦੇ ਚ ਕਰੈਕਟਰ ਨੀ ਦੇਣਾ ਹੁੰਦਾ ਵੀ ਕੌਣ ਆ, ਕਿੱਡਾ ਵੱਡਾ ਨਾਂ ਇਹਦਾ ਜਾਂ ਕੀ ਆ। ਮੈਂ ਦੇਖਦਾ ਹੁੰਦਾ ਵੀ ਸਾਰੀ ਇੰਟਰਵਿਊ ਚੋਂ ਮੈਂ ਇੱਕ ਗੱਲ ਫੜਨੀ ਹੁੰਦੀ ਆ ਵੀ ਕੋਈ ਇੱਕ ਗੱਲ ਤਾਂ ਚੰਗੀ ਕੀਤੀ ਹੋਵੇ ਨੇ ਜਾਂ ਇੱਕ ਗੱਲ ਤਾਂ ਕੋਈ ਹੋਊਗੀ, ਕਿੱਡੇ ਹੀ ਮਾੜਾ ਬੰਦਾ ਹੋਵੇ ਕਿਸੇ ਤੇ ਹੋਵੇ, ਮੈਂ ਕਦੇ ਨੀ ਦੇਖਿਆ ਇਹ ਚੀਜ਼ ਕੋਈ ਉਹਦਾ ਇਹ ਹੋਵੇ ਚਾਹੇ ਉਹਦਾ ਨਾਂ ਹੋਵੇ ਚਾਹੇ ਨਾ ਹੋਵੇ। ਤੇ ਮੈਂ ਕੁਦਰਤੀ ਨਾ ਇੰਟਰਵਿਊ ਕੱਲ ਦੇਖਿਆ ਨਾ ਇਹਦੇ, ਕੁਦਰਤੀ ਬਿਨੂ ਢਿੱਲੋਂ ਦੀ ਇੰਟਰਵਿਊ ਸਾਹਮਣੇ ਆ ਗਈ। ਚਲੋ ਬਿਨੂ ਢਿੱਲੋਂ ਪੁਰਾਣਾ ਮਿੱਤਰ ਆਪਣਾ, ਕਾਫੀ ਸੁਲਝਿਆ ਹੋਇਆ ਬੰਦਾ, ਚੰਗਾ ਆਰਟਿਸਟ ਆ ਤੇ ਚਲੋ ਵਕਤ ਨੇ ਉਹਨੂੰ ਬਹੁਤ ਸਿਆਣਾ ਕਰਤਾ ਹੁਣ, ਪਹਿਲਾਂ ਚਲੋ ਪਹਿਲਾਂ ਬਹੁਤ ਚਲੀਤਾ ਮਜ਼ਾਕੀਆ ਜਾਂ ਚੌੜ ਕਰਦਾ ਸੀ, ਸਾਰਾ ਦਿਨ ਤਾਸ਼ ਖੇਡਣੀ ਇੱਧਰ ਉੱਧਰ ਉਹ ਕਰਨਾ, ਪਰ ਅੱਜ ਕੱਲ ਉਹ ਇੱਕ ਸਟਾਰ ਆ, ਚਲੋ ਸਟਾਰ ਵਾਲੇ ਢੰਗ ਨਾਲ ਆ ਪਰ ਬੜਾ ਜ਼ਮੀਨ ਤੇ ਹਜੇ ਵੀ ਗੱਲਾਂ ਬਾਤਾਂ ਤੋਂ। ਤੇ ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀ, ਉਹਦੀ ਇੰਟਰਵਿਊ ਚ ਨਾ ਉਹਨੇ ਇੱਕ ਗੱਲ ਕਹੀ, ਪਤੇ ਦੀ ਗੱਲ ਆ, ਮੈਂ ਪਹਿਲਾਂ ਵੀ ਕਿਸੇ ਦੀ ਸੁਣੀ ਸੀ ਇਹ ਗੱਲ ਪਰ ਦਿਮਾਗ ਚੋਂ ਨਿਕਲ ਗਈ ਸੀ, ਪਹਿਲਾਂ ਵੀ ਕਿਸੇ ਬਾਰੇ ਕਿਸੇ ਨੇ ਇੱਦਾਂ ਦੀ ਰਲਦੀ ਮਿਲਦੀ ਗੱਲ ਕਹੀ ਸੀ। ਉਹਨੂੰ ਸਵਾਲ ਕੀਤਾ ਵੀ ਬਿਨੂ ਢਿੱਲੋਂ ਦਿਨੋ ਦਿਨ ਨਿਖਰਦਾ ਜਾ ਰਿਹਾ, ਸੋਹਣਾ ਹੁੰਦਾ ਜਾ ਰਿਹਾ, ਦਿਨੋ ਦਿਨ ਬੜਾ ਫਿੱਟ ਫਾਰ ਹੁੰਦਾ ਜਾ ਰਿਹਾ, ਪਹਿਲਾਂ ਵਾਲੇ ਫਿਲਮਾਂ ਦੇਖ ਲਓ ਹੁਣ ਦੇਖ ਲਓ। ਉਹ ਕਹਿੰਦਾ ਦੇਖੋ ਜੀ ਵੀ ਹੁਣ ਮਾੜਾ ਮੋਟਾ ਜਦੋਂ ਤੁਹਾਡੀ ਦੁਕਾਨਦਾਰੀ ਚੱਲ ਜਾਂਦੀ ਆ ਤੇ ਤੁਹਾਨੂੰ ਮਾੜਾ ਮੋਟਾ ਕੱਪੜਾ ਕੁਪੜਾ ਮਾਰ ਕੇ ਰੱਖਣਾ ਪੈਂਦਾ, ਝਾੜ ਝੂੜ ਕੇ ਬੱਟੇ ਬੁੱਟੇ ਚਿਣ ਕੇ ਰੱਖਣੇ ਪੈਂਦੇ ਆ। ਤੋ ਅੱਗੇ ਕਹਿੰਦਾ ਜਿਵੇਂ ਮਰਜ਼ੀ ਵਾਲ ਵਾਹ ਲੈਂਦੇ ਸੀ, ਜਿਵੇਂ ਮਰਜ਼ੀ ਕਰ ਲੈਂਦੇ ਸੀ, ਕਹਿੰਦਾ ਹੁਣ ਮਾੜਾ ਜਿਹਾ ਮੂੰਹ ਫੱਟੇ ਕੱਪੜਾ ਕੁਪੜਾ ਮਾਰ ਕੇ ਰੱਖੀ ਦਾ ਤਾਂ ਕਰਕੇ ਆ, ਤੇ ਬਾਕੀ ਸਿਹਤ ਦੀ ਜਿਹੜੀ ਫਿਟਨੈਸ ਆ ਕਹਿੰਦਾ ਉਹ ਮੈਂ ਖਾਣ ਪੀਣ ਵਾਲੇ ਪਾਸੇ ਬਹੁਤ ਧਿਆਨ ਦਿੰਦਾ। ਤੇ ਕਹਿੰਦੇ ਫਿਰ ਰੋਟੀ ਜਿਹੜੀ ਕਹਿੰਦਾ ਰੋਟੀ ਪਾਣੀ ਦਾ ਕੀ, ਕਹਿੰਦਾ ਰੋਟੀਆਂ ਛੱਡਤੀਆਂ ਸੀ, ਰੋਟੀ ਨੀ ਖਾਧੀ। ਉਹ ਆਦਾ ਹੁਣ ਕਿਤੇ ਉਹ ਆਦਾ ਕਦੋਂ ਤੋਂ ਛੱਡੀ, ਐਂਕਰ ਮੂਹਰੇ ਬੜੇ ਸੁਭਾਵਕ ਹੋ ਕਹਿੰਦਾ ਰੋਟੀ ਕਦੋਂ ਤੋਂ ਛੱਡੀ। ਤੇ ਮੈਨੂੰ ਢਿੱਲੋਂ ਨੇ ਬੜਾ ਵਧੀਆ ਜਵਾਬ ਦਿੱਤਾ, ਕਹਿੰਦਾ ਜੀ ਰੋਟੀ ਰੋਟੀ ਕਹਿੰਦਾ ਉਦੋਂ ਤੋਂ ਛੱਡਤੀ ਸੀ ਜਦੋਂ ਤੋਂ ਮਿਲਣ ਲੱਗ ਗਈ ਸੀ। ਕਹਿੰਦਾ ਤੁਸੀਂ ਹੁਣ ਗਹਿਰਾਈ ਦੇਖੋ ਪਲੈਨ ਦੀ, ਕਹਿੰਦਾ ਉਦੋਂ ਛੱਡਤੀ ਸੀਗੀ ਜਦੋਂ ਮਿਲਣ ਲੱਗ ਗਈ। ਜਦੋਂ ਤੱਕ ਰੋਟੀ ਮਿਲਦੀ ਨੀ ਬੰਦੇ ਨੂੰ ਉਦੋਂ ਉਹਦੇ ਪਿੱਛੇ ਤੜਫਦਾ, ਤੇ ਫਿਰ ਇੱਕ ਦਿਨ ਇਹ ਜਾ ਜਾਂਦਾ ਉਹੀ ਰੋਟੀ ਛੱਡਣੀ ਪੈਂਦੀ ਆ। ਸੋ ਉਹ ਦਿਨ ਨਾ ਆ ਜਾਣ ਉਦੋਂ ਪਹਿਲਾਂ ਹੀ ਨਾ ਉਹਦਾ ਆਨੰਦ ਲਓ ਹਰ ਚੀਜ਼ ਦਾ। ਭਗਵੰਤ ਮਾਨ ਦੇ ਇੱਕ ਗਾਣੇ ਚ ਵੀ ਇਹ ਚੀਜ਼ਾਂ ਸੀਗੀਆਂ। ਭਗਵੰਤ ਮਾਨ ਨੇ ਇੱਕ ਗਾਣੇ ਚ ਕਿਹਾ ਸੀ ਵੀ ਪਹਿਲਾਂ ਵਰਗਾ ਚਾਅ ਨੀ ਚੜਦਾ, ਗਾਣਾ ਸੀ ਬੜਾ ਵਧੀਆ
ਸੁਣਨ
ਵਾਲਾ ਤੁਸੀਂ। ਤੇ ਉਹ ਕਹਿੰਦਾ ਜਿੱਦਣ ਮੇਰੀ ਪਹਿਲੀ ਖ਼ਬਰ ਲੱਗੀ ਸੀ ਨਾ ਅਖਬਾਰ ਤੇ, ਜਦੋਂ ਮੈਂ ਅਖਬਾਰ ਲੈ ਕੇ ਸਾਈਕਲ ਤੇ ਸੁਨਾਮ ਤੋਂ ਆਈ ਜਾਂਦਾ ਸੀ ਤੇ ਜਿਹੜਾ ਮੈਂ ਸਾਈਕਲ ਦੇ ਉੱਤੇ ਮੈਨੂੰ ਜਿਹੜਾ ਆਨੰਦ ਆ ਰਿਹਾ ਸੀ ਨੂੰ ਆਉਂਦੇ ਨੂੰ, ਉਹ ਮੈਂ ਅੱਜ ਦੁਨੀਆਂ ਦੇ ਜਹਾਜ਼ਾਂ ਤੇ ਚੜ ਕੇ ਦੇਖ ਲਿਆ, ਸਾਰੇ ਦੇਖ ਲਿਆ, ਕਿਤੇ ਨੀ ਆ ਰਿਹਾ ਨਾ ਆਦੇ ਉਹ ਆਨੰਦ। ਠੀਕ ਆ, ਉਹ ਉਹਨੇ ਵੀ ਬਹੁਤ ਵਾਰੀ ਇਹ ਗੱਲਾਂ ਕਹੀਆਂ। ਕਹਿੰਦਾ ਜਦੋਂ ਤਾਂ ਕਹਿੰਦਾ ਫਿੱਟ ਸੀਗੇ, ਗੁਲਾਬ ਜਾਮਣਾ ਖਾਣ ਜੋਗੇ ਸੀ, ਉਦੋਂ ਪੈਸੇ ਹੈ ਨੀ ਸੀ, ਹੁਣ ਜੇ ਪੈਸੇ ਹੋ ਗਏ ਹੁਣ ਗੁਲਾਬ ਜਾਮਣ ਨੇ ਰੋਕਤਾ, ਹੁਣ ਖਾਣ ਜੋਗੇ ਨੀ ਹਾਂ। ਸੋ ਇਸ ਕਰਕੇ ਜਿਹੜਾ ਬੰਦਾ ਆਪਦਾ ਅੱਜ ਜਿਉਂਦਾ ਨਿਤ ਜਿਉਂਦਾ ਉਹੀ ਕਾਮਯਾਬ ਆ। ਐਵੇਂ ਨਾ ਕੱਲ ਦੇ ਚੱਕਰਾਂ ਚ ਆਪਦਾ ਝੱਗਾ ਚੌੜ ਕਰਾਈ ਜਾਇਆ ਕਰੋ, ਮੌਜਾਂ ਮਾਰਿਆ ਕਰੋ, ਮਸਤੀ ਕਰਿਆ ਕਰੋ। ਮੈਨੂੰ ਕਈ ਵਾਰੀ ਕਹਿੰਦਾ ਤੂੰ ਦੂਜਿਆਂ ਨੂੰ ਮੱਤਾਂ ਦਿੰਦਾ, ਆਪ ਸਾਰਾ ਦਿਨ ਭੱਜਿਆ ਫਿਰਦਾ। ਮੇਰੀ ਭੱਜ ਦੌੜ ਏਦਾਂ ਦੀ ਨੀ ਹੈਗੀ, ਮੈਂ ਕਦੇ ਵੀ ਤੁਸੀਂ ਮੈਨੂੰ ਜੇ ਭੱਜ ਦੌੜ ਦਾ ਦੇਖ ਲਓ ਏਦਾਂ ਨੀ ਹੈਗਾ ਵੀ ਮੈਂ ਮਾਰੋ ਮਾਰ ਕਰਦਾ ਫਿਰਦਾ ਜਾਂ ਮੈਂ ਪੈਸੇ ਲਈ ਭੱਜਿਆ ਫਿਰਦਾ, ਉਹ ਨੀ ਹੈ। ਮੇਰੀ ਭੱਜ ਦੌੜ ਤਾਂ ਵੱਖਰੇ ਕਿਸਮ ਦੀ ਆ। ਮੈਨੂੰ ਤਾਂ ਸਿਰਫ ਤੇ ਸਿਰਫ ਇੱਕ ਆਨੰਦ ਮੰਗਲ ਹੋਣ ਵਾਲੀ ਭੱਜ ਦੌੜ ਆ ਵੀ ਤੁਰਨ ਫਿਰਨ ਦਾ ਸ਼ੌਕੀਨ ਆ, ਦਾਰਸ਼ਨਿਕ ਆ, ਬਹੁਤ ਦੂਰ ਤੱਕ ਦੇਖਣਾ ਚਾਹੁੰਦਾ। ਜਿਹੜੀ ਪਰਿਵਾਰਕ ਲਾਈਫ ਆ ਉਹ ਜੋ ਤੁਸੀਂ ਵਿਆਹ ਦੇ 30 ਸਾਲ ਹੋ ਜਾਣ ਉਦੋਂ ਬਾਅਦ ਤੁਹਾਨੂੰ ਇੱਕ ਤਰ੍ਹਾਂ ਦੇ ਰਿਟਾਇਰਮੈਂਟ ਵਾਲੀ ਲਾਈਫ ਹੋ ਜਾਂਦੀ ਆ, ਉਸ ਕਰਕੇ ਕੋਈ ਬਾਹਲੀ ਹੁਣ ਉਹ ਚਿੰਤਾ ਨੀ ਹੈ, ਪਰਿਵਾਰ ਬੱਚਿਆਂ ਨੇ ਸਾਂਭ ਲਿਆ। ਸੋ ਇਸ ਕਰਕੇ ਮੇਰੀ ਲਾਈਫ ਇਹ ਨੀ ਹੈ ਵੀ ਮੈਂ ਭੱਜਿਆ ਫਿਰਦਾ, ਪਰ ਮੈਂ ਭੱਜਦਾ ਜਾਂ ਜਾਣਾ ਆਉਣਾ ਉਹ ਸਿਰਫ ਇੱਕ ਆਪਦੀ ਸੰਤੁਸ਼ਟੀ ਆ, ਮੇਰੀ ਰੂਹ ਦੀ ਖੁਰਾਕ ਆ।
ਅੱਜ
ਮੈਂ 400 ਕਿਲੋਮੀਟਰ ਨੂੰ ਜਾਣਾ, ਕੱਲ ਨੂੰ ਮੈਂ 400 ਕਿਲੋਮੀਟਰ ਸਾਊਥ ਆਸਟ੍ਰੇਲੀਆ ਨੂੰ ਆਉਣਾ, ਪਰ ਅੱਜ ਮੈਂ 400 ਕਿਲੋਮੀਟਰ ਮੈਲਬਰਨ ਜਾਣ ਦਾ ਜੇ ਦੱਸਾਂ ਤਾਂ ਕੋਈ ਵੀ ਕਾਰਨ ਨੀ ਮੇਰਾ, ਸਿਰਫ ਦੋ ਚਾਰ ਮਿੱਤਰਾਂ ਦੇ ਹੈਲਪ, ਸਾਡੇ ਸੱਜਣ ਮਿੱਤਰਾਂ ਦੇ ਮੈਂ ਕੈਮਰੇ ਲਾਉਣੇ, ਮੈਂ ਉਹ ਕਰਨਾ, ਮੈਂ ਕਿਹਾ ਚੱਲ ਠੀਕ ਆ ਜੀ ਮੈਂ ਆ ਜੂਗਾ, ਨਾਲੇ ਦੋ ਦਿਨ ਚੱਲ ਘੁੰਮ ਫਿਰ ਜੂਗਾ ਤੇ ਨਾਲੇ ਲਾ ਜੂਗਾ। ਠੀਕ ਆ, ਕੋਈ ਮੈਂ ਪੈਸਿਆਂ ਲਈ ਨੀ ਜਾ ਰਿਹਾ, ਕੋਈ ਪੈਸੇ ਤਾਂ ਤੇਲ ਚ ਵੀ ਜੇਬ ਚ ਪਵਾ ਕੇ ਲਿਆਊਂਗਾ, ਪਰ ਮੈਨੂੰ ਮੈਨੂੰ ਇਸ ਚੀਜ਼ ਚ ਆਨੰਦ ਆ ਰਿਹਾ, ਮੈਂ ਇਸ ਚੀਜ਼ ਖੁਸ਼ ਆ, ਮੇਰੀ ਰੂਹ ਖੁਸ਼ ਆ ਇਸ ਚੀਜ਼ ਚ, ਮਿੱਤਰਾਂ ਪਿਆਰਿਆਂ ਨੂੰ ਮਿਲਦਾ ਜਾਣਾ ਆਉਣਾ, ਹੱਸਦਾ ਖੇਡਦਾ ਤੇ ਰਾਹ ਜਾਂਦਾ ਵੀ ਪਤਾ ਨੀ ਕੀ ਕੁਛ ਦੇਖੂਆ, ਨਵੀਆਂ ਚੀਜ਼ਾਂ ਦੇਖੂਆ, ਅੱਜ ਹਰ ਰੋਜ਼ ਹੀ ਨਵਾਂ ਸਫ਼ਰ ਹੁੰਦਾ। ਸੋ ਇਸ ਕਰਕੇ ਜ਼ਿੰਦਗੀ ਨੂੰ ਨਾ ਆਨੰਦ ਹੀ ਜਿਉਂ, ਚਾਹੇ ਕੰਮ ਤੇ ਜਾਂਦੇ ਹੋ, ਕੰਮ ਤੇ ਆਉਣੇ ਹੋ, ਉੱਥੋਂ ਵੀ ਆਨੰਦ ਲੱਭੋ, ਪੈਸਾ ਨਾ ਲੱਭੋ, ਪੈਸਾ ਪੂਸਾ ਤਾਂ ਆਪੇ ਆ ਜੂਗਾ, ਜਿੱਥੇ ਵੀ ਉੱਥੇ ਉੱਥੇ ਆਨੰਦ ਲੱਭਣ ਦੀ ਕੋਸ਼ਿਸ਼ ਕਰੋ, ਬਸ ਇਹੀ ਇੱਕ ਆਨੰਦ ਹੀ ਆ ਜਿਹੜਾ ਨੀ ਲੱਭਦਾ ਤੁਹਾਨੂੰ ਬਸ।
ਬਿਲਕੁਲ ਸਹੀ ਗੱਲ ਆ ਭਾਜੀ। ਸੋ ਜਦੋਂ ਆਨੰਦ ਹੁੰਦਾ ਸੀ ਦੇਖ ਲਓ ਉਸ ਸਮੇਂ ਦੀਆਂ ਯਾਦਾਂ ਸਾਡੇ ਕੋਲ ਜਿੰਨੀਆਂ ਮਰਜ਼ੀ ਅਸੀਂ ਯਾਦ ਕਰ ਲਈਏ, ਕਿਉਂਕਿ ਉਹ ਸਮੇਂ ਨੂੰ ਅਸੀਂ ਰੱਜ ਕੇ ਮਾਣਿਆ ਹੋਇਆ, ਤੇ ਜਿਹੜੇ ਸਮੇਂ ਨੂੰ ਅਸੀਂ ਅੱਜ ਗੁਜ਼ਾਰਾ ਜਿਸ ਤਰ੍ਹਾਂ ਕਰ ਰਹੇ ਹਾਂ, ਤੇ ਉਹੀ ਗੱਲ ਆ ਵੀ ਅੱਜ ਤੋਂ 20 ਸਾਲ ਬਾਅਦ ਕਿਹੜੀਆਂ ਯਾਦਾਂ ਨੂੰ ਯਾਦ ਕਰਿਆ ਕਰਾਂਗੇ ਵੀ ਬਸ ਉਦੋਂ ਮੈਂ ਫਲਾਨੇ ਯਰ ਚਾਹ ਵਾਲੀ ਗੱਡੀ ਲੈ ਲਈ ਸੀ ਤੇ ਫਿਰ ਆਹ ਲੈ ਲਈ ਸੀ ਤੇ ਫਿਰ ਆਹ ਕਰ ਲਿਆ ਸੀ, ਨਿਆਣਿਆਂ ਨੇ ਕਿੱਦਾਂ ਵੱਡੇ ਹੋ ਜਾਣਾ ਕੁਛ ਪਤਾ ਹੀ ਨੀ ਲੱਗਣਾ।
ਵੈਸੇ ਆਪਾਂ ਖਬਰਾਂ ਤੋਂ ਪਹਿਲਾਂ ਇੱਕ ਮੈਂ ਨਾ ਇੰਟਰਵਿਊ ਦੀ ਗੱਲ ਕਰਦਾ ਸੀ ਤੇ ਇੱਕ ਇੰਟਰਵਿਊ ਦੀ ਮੈਂ ਹੋਰ ਗੱਲ ਸੁਣਾ ਕੇ ਨਾ ਫਿਨਿਸ਼ ਕਰਾਂ। ਮੈਂ ਇੱਕ ਹੋਰ ਇੰਟਰਵਿਊ ਸੁਣ ਰਿਹਾ ਸੀ, ਹੁਣ ਆਪਾਂ ਜਿੰਨੀਆਂ ਗੱਲਾਂ ਕੀਤੀਆਂ ਜਾਂ ਜਿੰਨੀਆਂ ਗੱਲਾਂ ਕਹੀਆਂ ਤੇ ਜਦੋਂ ਮੈਂ ਉਹ ਗੱਲ ਦੱਸੂਗਾ ਤਾਂ ਮੈਨੂੰ ਤੁਹਾਨੂੰ ਵੀ ਲੱਗੂਗਾ ਤੇ ਮੈਨੂੰ ਵੀ ਲੱਗੂਗਾ ਵੀ ਆਪਾਂ ਫਾਲਤੂ ਦੇ 15-20 ਮਿੰਟ ਲਾਏ, ਕੋਈ ਫਾਇਦਾ ਨੀ ਸੀ ਇਹਨਾਂ ਗੱਲਾਂ ਕਰਨ ਦਾ, ਤੇ ਵਾਕਈ ਨੀ ਹੈਗਾ, ਫਾਇਦਾ ਵੀ ਨੀ ਹੈਗਾ, ਕਿਸੇ ਤੇ ਕੋਈ ਅਸਰ ਤਾਂ ਹੈ ਨੀ। ਮੈਂ ਨਾ ਇੰਟਰਵਿਊ ਸੁਣਦਾ ਸੁਣਦਾ ਚਰਨ ਲਿਖਾਰੀ ਅੱਜ ਕੱਲ ਬੜਾ ਮੁੰਡਾ ਕਾਫੀ ਚਿਰਾਂ ਤੋਂ ਇੱਕ ਐਜ਼ ਏ ਰਾਈਟਰ ਦੇ ਤੌਰ ਤੇ ਬੜਾ ਛਾਇਆ ਹੋਇਆ ਪੰਜਾਬੀ ਜਿਹੜੀ ਗੀਤਕਾਰੀ ਦੇ ਵਿੱਚ, ਮੁੰਡਾ ਗਲੀਆਂ ਚ ਨੀਲ ਵੇਚਦਾ ਸੀ, ਗਲੀਆਂ ਚ ਨਾ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਈਕਲ ਤੇ ਵੇਚਦਾ ਹੁੰਦਾ ਸੀ, ਵੇਚਦਾ ਵੇਚਦਾ ਇੱਕ ਅੱਜ ਬਹੁਤ ਵੱਡਾ ਲਿਖਾਰੀ ਆ, ਚਰਨ ਲਿਖਾਰੀ ਜਿਹਨੂੰ ਗਾਉਣਾ ਲੋਕ ਮਾਣ ਮਹਿਸੂਸ ਕਰਦੇ ਆ ਵੀ ਮੈਂ ਚਰਨ ਲਿਖਾਰੀ ਦਾ ਗਾਣਾ ਗਾਇਆ। ਚਲੋ ਜੀ, ਮਨਮੋਹਨ ਬਾਰਸੋਰਾ ਨੇ ਉਹਨੂੰ ਉਹਦਾ ਨਾਂ ਦਿੱਤਾ ਚਰਨ, ਉਹਦਾ ਨਾਂ ਸੀ ਲਿਖਾਰੀ, ਚਰਨ ਲਿਖਾਰੀ ਕਿਹਾ ਉਹਨੂੰ, ਕਮਲ ਹੀਰ ਨੇ ਗਾਇਆ, ਹੋਰ ਬਹੁਤ ਵੱਡੇ ਵੱਡੇ ਲੋਕ ਲਾਈਨ ਚ ਖੜੇ ਉਹਨੂੰ ਉਹ ਤੋਂ ਗਾਣਾ ਲੈਣ ਲਈ, ਤੇ ਉਹ ਲੋਕ ਇਹ ਵੀ ਦੱਸਦੇ ਆ ਵੀ ਜਿਹੜੇ ਗਾਣੇ ਉਹਦੇ ਰਿਕਾਰਡ ਹੋਏ ਆ ਉਹ ਤਾਂ ਐਵੇਂ ਲੱਲੀ ਛੱਲੀ ਗਾਣੇ ਹੋਏ ਆ, ਉਹਨੇ ਤਾਂ ਲਿਖਿਆ ਤਾਂ ਬਹੁਤ ਧੁਰਾਨੀ ਧੁਰ ਦੀਆਂ ਗੱਲਾਂ ਲਿਖੀ ਬੈਠਾ, ਪਤਾ ਨੀ ਕਿੱਥੋਂ ਆਉਂਦੀਆਂ, ਐਡੀ ਅਨਪੜ੍ਹ ਬੰਦਾ ਬਿਲਕੁਲ, ਪੰਜ ਪੜਿਆ। ਉਹਦੀ ਇੰਟਰਵਿਊ ਕਰ ਰਿਹਾ ਸੀ, ਬੜਾ ਸੰਗਾਲੂ ਜਾਂ ਗਰੀਬ ਜਾਂ ਮੁੰਡਾ, ਤੇ ਉਹਦੀ ਇੰਟਰਵਿਊ ਕਰ ਰਿਹਾ ਸੀ ਕੋਈ ਬੰਦਾ, ਤੇ ਉਸ ਇੰਟਰਵਿਊ ਦੇ ਵਿੱਚ ਐਂਡ ਚ ਜਿਵੇਂ ਸਾਡੀ ਆਦਤ ਹੁੰਦੀ ਅਸੀਂ ਪੁੱਛ ਲੈਂਦੇ ਹਾਂ ਕੋਈ ਸੁਨੇਹਾ ਆਉਣ ਵਾਲੀ ਯੂਥ ਨੂੰ ਸੁਨੇਹਾ, ਜਾਂ ਆਉਣ ਵਾਲੇ ਯੰਗ ਜਨਰੇਸ਼ਨ ਨੂੰ ਸੁਨੇਹਾ, ਜਾਂ ਲੋਕਾਂ ਨੂੰ ਕੋਈ ਸੁਨੇਹਾ, ਅਕਸਰ ਹੀ ਇਹ ਪੁੱਛ ਲੈਂਦੇ ਹਾਂ। ਇਹ ਇੰਟਰਵਿਊ ਦਾ ਇੱਕ ਅੰਤ ਕਰਨ ਦਾ ਤਰੀਕਾ ਹੁੰਦਾ। ਚਲੋ ਜੀ, ਉਹਦਾ ਇੱਕ ਟਿਪੀਕਲ ਜਿਹਾ ਜਵਾਬ ਇਹ ਹੁੰਦਾ, ਉਹਦਾ ਟਿਪੀਕਲ ਜਿਹਾ ਜਵਾਬ ਇਹ ਹੁੰਦਾ, ਮੈਂ ਵੀ ਕਈ ਵਾਰੀ ਮਜ਼ਾਕ ਚੋਂ ਜਵਾਬ ਦਿੱਤਾ, ਉਹ ਟਿਪੀਕਲ ਜਵਾਬ ਇਹ ਹੁੰਦਾ ਵੀ ਸੁਨੇਹਾ ਦੇਣ ਦੇ ਤਾਂ ਹਜੇ ਮੈਂ ਕਾਬਲ ਨੀ ਹੋਇਆ ਜੀ, ਜਦੋਂ ਹੋਇਆ ਜ਼ਰੂਰ ਦੇਊਂਗਾ, ਨਾਲੇ ਤਾਂ ਐਂ ਕਹਿ ਦਿੰਦਾ ਅਗਲਾ, ਤੇ ਨਾਲੇ ਫਿਰ ਕੋਈ ਨਾ ਕੋਈ ਸੁਨੇਹਾ ਜਾਂ ਮਤ ਦੇ ਨਾਲ ਕੋਈ ਸੁਨੇਹਾ ਜਾਂ ਮਤ ਦੇ ਵੀ ਦਿੰਦਾ, ਜਿਵੇਂ ਆਪਾਂ ਰੋਜ਼ ਹੀ ਦਿੰਦੇ ਹਾਂ ਲੋਕਾਂ ਨੂੰ ਮਤ, ਇਵੇਂ ਜੇਕਰ ਦੇ ਵੀ ਦਿੰਦਾ ਮਤ, ਤੇ ਨਾਲੇ ਪਹਿਲਾਂ ਕਹਿ ਦੂ ਮੈਂ ਤਾਂ ਇਸ ਦੇ ਕਾਬਲ ਨੀ ਹੋਇਆ ਸੁਨੇਹਾ ਦੇਣ ਦੇ। ਇੱਕ ਤਕੀਆ ਕਲਾਮ ਜਾਂ ਦੋਨੇ ਸਵਾਲ ਨਾ ਇੱਕ ਇੰਟਰਵਿਊ ਦਾ, ਹਰੇਕ ਇੰਟਰਵਿਊ ਦਾ ਹਿੱਸਾ ਹੁੰਦੇ ਆ। ਚਲੋ ਉਹਨੇ ਵੀ ਕਹਿਤਾ, ਕਹਿੰਦਾ ਵੀ ਭਾਈ ਕੋਈ ਸੁਨੇਹਾ ਦਿਓ, ਤੇ ਮੂਹਰੋਂ ਚਰਨ ਲਿਖਾਰੀ ਨਾ ਬੜੇ ਥਰਮੇ ਦੇ ਨਾਲ, ਤੇ ਇੱਕ ਗਰੀਬ ਜਾਂ ਨਿਗਾਹ ਵੀ ਨੀ ਕੈਮਰੇ ਨਾਲ ਮਿਲਾ ਕੇ ਉਹਨੇ ਗੱਲ ਕੀਤੀ ਸਾਰੀ ਇੰਟਰਵਿਊ ਚ ਨਾ, ਇੰਨਾ ਸੰਗਾਲੂ ਬੰਦਾ, ਤੇ ਮੂਹਰੋਂ ਮੈਂ ਕਹਿੰਦਾ ਨਾ, ਕਹਿੰਦਾ ਬਾਈ ਨਹੀਂ ਸੁਨੇਹਾ ਤਾਂ ਨੀ ਮੈਂ ਦਿੰਦਾ। ਉਹ ਕਿਉਂ ਕਹਿੰਦਾ, ਕਿਹੜਾ ਕਿਸੇ ਨੇ ਮੰਨਣਾ ਬਾਈ, ਮੈਂ ਐਵੇਂ ਕਹਿੰਦਾ ਸੰਦੇਸ਼ ਦੇ ਜਾਂ ਮੰਨਦਾ ਤਾਂ ਕੋਈ ਕੋਈ ਮੰਨਣ ਵਾਲਾ ਤਾਂ ਹੈ ਹੀ ਨੀ ਕਹਿੰਦਾ ਫਿਰ ਸੁਨੇਹਾ ਦੇ ਕੇ ਕੀ ਕਰਨਾ ਸਾਡੇ ਕਿਹੜਾ ਸੁਨੇਹਾ ਰਹਿੰਦੇ ਫਿਰ ਮੈਂ ਆਖਿਆ ਦੇਖ ਤੂੰ ਇੰਨੀ ਗੱਲ ਚ ਬਹੁਤ ਵੱਡਾ ਸੁਨੇਹਾ ਦੇ ਗਿਆ ਬਹੁਤ ਵੱਡਾ ਸੁਨੇਹਾ ਜਿਹੜਾ ਤੂੰ ਇਹ ਗੱਲ ਦੇ ਗਿਆ ਕਹਿ ਕੇ ਵੀ ਮੈਂ ਸੁਨੇਹਾ ਦੇਣਾ ਕਿਉਂ ਨੀ ਦੇਣਾ ਸੋ ਇਸ ਕਰਕੇ ਦੋਸਤੋ ਮਿੱਤਰਾਂ ਨੂੰ ਆਪਾਂ ਜਿਹੜੀਆਂ ਖਬਰਾਂ ਦਾ ਤਾਂ ਬਹਾਨਾ ਹੁੰਦਾ ਤੇ ਖਾਣਾ ਦਾ ਤੁਹਾਡਾ ਮਗਜ ਹੁੰਦਾ ਉਹ ਖਾ ਲਿਆ 15 ਮਿੰਟ ਹੁਣ ਦੱਸੋ ਜੇ ਹੋਰ ਗੱਲ
ਠੀਕ ਆ ਭਾਜੀ ਚਲੋ ਪਹਿਲਾਂ ਮੈਸੇਜਸ ਲੈਣੇ ਆ ਜਗਤਾਰ ਭਾਜੀ ਦਾ ਮੈਸੇਜ ਆਇਆ ਹੋਇਆ ਹਮੇਸ਼ਾ ਦੀ ਤਰ੍ਹਾਂ ਬੜਾ ਪਿਆਰਾ ਜਿਹਾ ਪੋ ਫੁੱਟੀ ਦੀ ਫੋਟੋ ਉਹਨਾਂ ਨੇ ਲਈ ਹੋਈ ਇੱਕ ਤੇ ਉਹਦੇ ਨਾਲ ਮੈਸੇਜ ਲਗਾਇਆ ਕਿ ਜੇ ਜ਼ਿੰਦਗੀ ਚ ਕਈ ਮੁਸ਼ਕਲਾਂ ਤੁਹਾਨੂੰ ਥੱਲੇ ਨੱਪ ਲੈਣ ਤਾਂ ਖੜੇ ਹੋਣ ਦਾ ਇੱਕ ਕਾਰਨ ਲੱਭ ਲਵੋ ਤਾਂ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ ਸੋ ਸ਼ੁਭ ਸਵੇਰ ਆਖੀ ਹੈ ਭਾਜੀ ਨੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਉਸ ਤੋਂ ਬਾਅਦ ਜਗਤਾਰ ਸਿੰਘ ਸੋਹੀ ਹੁਣੇ ਆ ਗਏ ਆ ਜੀ ਲਓ ਜੀ ਕਹਿੰਦੇ ਵੀ ਗੁੱਡ ਮਾਰਨਿੰਗ ਸੁਪ੍ਰੀਤ ਐਂਡ ਬਰਾੜ ਸਾਹਿਬ ਟੂ ਐਂਡ ਟੂ ਆਲ ਲਿਸਨਰਸ ਇੰਜੋਇੰਗ ਯੂਅਰ ਪ੍ਰੋਗਰਾਮ ਜਸਟ ਕੇਮ ਬੈਕ ਯੈਸਟਰਡੇ ਫਰੋਮ ਪਾਕਿਸਤਾਨ ਐਂਡ ਇੰਡੀਆ ਐਂਡ ਹੈਡ ਵੈਰੀ ਗੁੱਡ ਟਾਈਮ ਵਿਦ ਅਮਨਦੀਪ ਸਿੱਧੂ ਵੀ ਰੀਅਲੀ ਇੰਜੋਇਡ ਇਨ ਨਨਕਾਣਾ ਸਾਹਿਬ ਸੋ ਲਓ ਜੀ ਇਹਨਾਂ ਨੇ ਵੀ ਬਹੁਤ ਸੋਹਣੀਆਂ ਸੋਹਣੀਆਂ ਫੋਟੋਆਂ ਭੇਜੀਆਂ ਅਮਨਦੀਪ ਭਾਜੀ ਵੀ ਨਾਲ ਖੜੇ ਜੋਗਿੰਦਰ ਸਿੰਘ ਸੋਹੀ ਮੈਂ ਜੁਗਰਾਜ ਸਿੰਘ ਕਿਹਾ ਹਾਂਜੀ ਜੋਗਿੰਦਰ ਸਿੰਘ ਸੋਹੀ ਸੋਰੀ ਮਾਫ ਕਰਨਾ ਜੇ ਮੈਂ ਗਲਤ ਨਾਮ ਲੈ ਲਿਆ ਤੇ ਮੈਂ ਫੋਟੋਆਂ ਚ ਉਲਝ ਗਈ ਸੀ ਐਕਚੁਅਲੀ ਬਹੁਤ ਸੋਹਣੀਆਂ ਫੋਟੋਆਂ ਭੇਜੀਆਂ ਹੋਈਆਂ ਅਮਨਦੀਪ ਭਾਜੀ ਨਾਲ ਵੀ ਕੁਝ ਫੋਟੋਆਂ ਹੈਗੀਆਂ ਕੁਝ ਪੂਰੇ ਜੱਥੇ ਨਾਲ ਇਦਾਂ ਦੀਆਂ ਫੋਟੋਆਂ ਬਹੁਤ ਸੋਹਣੀਆਂ ਸੋ ਬਿਲਕੁਲ ਜੀ ਤੁਹਾਡੀ ਤਸਵੀਰਾਂ ਦੀ ਜ਼ਬਾਨੀ ਅਸੀਂ ਤੁਹਾਡੀ ਯਾਤਰਾ ਜਿਹੜੀ ਦੇਖ ਲਈ ਆ ਸੋ ਬਹੁਤ ਖੁਸ਼ੀ ਆ ਕਿ ਤੁਸੀਂ ਪੂਰਾ ਇੰਜੋਏ ਕਰਕੇ ਸੁਖੀ ਸਾਂਦੀ ਵਾਪਸ ਮੁੜ ਆਇਓ ਤੇ ਆਉਂਦੇ ਹੀ ਦੇਖ ਲਓ ਫਿਰ ਐਂ ਕੱਲ ਆਏ ਆ ਤੇ ਅੱਜ ਆਉਂਦੇ ਹੀ ਭਾਜੀ ਨੇ ਹਾਜ਼ਰੀ ਲਵਾ ਦਿੱਤੀ ਫਿਰ ਇਹਨੂੰ ਇਸੇ ਕਰਕੇ ਪਰਿਵਾਰ ਕਹਿੰਦੇ ਆ ਨਾ ਤੇ ਆਉਂਦਿਆਂ ਨੇ ਦੇਖ ਲਓ ਫੋਟੋਆਂ ਵੀ ਦਿਖਾ ਦਿੱਤੀਆਂ ਸਾਰੀਆਂ ਸੋ ਬਹੁਤ ਬਹੁਤ ਸ਼ੁਕਰੀਆ ਤੇ ਹਰੀਸ਼ ਅਰੋੜਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਮਿੰਟੂ ਬਾਈ ਜੀ ਕਹਿੰਦੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਸੁਖਪ੍ਰੀਤ ਜੀ ਬਿਲਕੁਲ ਜੀ ਮੈਨੂੰ ਯਾਦ ਆ ਮੈਂ ਗੱਲ ਕਰਨੀ ਆ ਤੇ ਇਹਨਾਂ ਨੇ ਕਿਹਾ ਪੰਜਾਬੀ ਅਖਬਾਰ ਬਾਰੇ ਗੱਲ ਕਰਨੀ ਆ ਭਾਜੀ ਮੈਨੂੰ ਪਰਸਨਲੀ ਇੱਕ ਦੋ ਜਣਿਆਂ ਦੇ ਹੋਰ ਵੀ ਫੋਨ ਆਏ ਸੀਗੇ ਬਈ ਮਿਸ ਕਰ ਰਹੇ ਆ ਸਾਰੇ ਪੰਜਾਬੀ ਅਖਬਾਰ ਨੂੰ ਤੇ ਹੁਣ ਸਾਨੂੰ ਦੱਸੋ ਵੀ ਸਾਡੇ ਦੁਬਾਰਾ ਹਾਰਡ ਕਾਪੀ ਦੇ ਤੌਰ ਤੇ ਸਾਡੇ ਹੱਥਾਂ ਚ ਆ ਸਕਦੀ ਹੈ
ਅਖਬਾਰ ਨੂੰ ਦੀ ਪੰਜਾਬੀ ਅਖਬਾਰ ਦੀ ਹਾਰਡ ਕਾਪੀ ਤਾਂ ਫਿਲਹਾਲ ਦੇਖੋ ਆਪਾਂ ਇੱਕ ਵਾਰੀ ਪੋਸਟਪੋਨ ਕੀਤੀ ਹੋਈ ਆ ਸਾਰਿਆਂ ਨੂੰ ਮੈਂ ਦੱਸਿਆ ਹੀ ਆ ਵੀ ਦੇਖੋ ਬਹੁਤ ਵੱਡੇ ਲੋਸ ਦੇ ਵਿੱਚ ਚਲੇ ਗਏ ਸੀ ਅਸੀਂ ਕੋਸ਼ਿਸ਼ ਕੀਤੀ 2-3 ਸਾਲ ਉਹਨੂੰ ਲੋਸ ਨੂੰ ਤੋੜਨ ਦੀ ਨਿਕਲਣ ਦੀ ਪਰ ਨਿਕਲ ਨੀ ਰਹੇ ਸੀ ਤੇ ਹੁਣ ਜਿਹੜੀ ਉਹਦੀ ਅਸੀਂ ਸੋਫਟ ਕਾਪੀ ਦੇ ਵਿੱਚ ਅਸੀਂ ਥੋੜੀ ਜਿਹੀ ਸਪੀਡ ਵਧਾਤੀ ਆ ਹੁਣ ਉਹਦੇ 2 ਅੰਕ ਆਉਂਦੇ ਆ ਡਿਜੀਟਲ ਅੰਕ ਆਉਂਦਾ ਬੈਸਟ ਆਈਡੀਆ ਤੁਸੀਂ ਵੈਬਸਾਈਟ ਤੇ ਜਾ ਕੇ ਨਾ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਡਿਜੀਟਲ ਕਾਪੀ PDF ਕਾਪੀ ਤੁਹਾਨੂੰ ਈਮੇਲ ਹੋ ਜਾਏ ਗੁਰੂ ਅਖਬਾਰ ਦੀ ਹਰ 15 ਦਿਨਾਂ ਤੋਂ ਤੇ ਅਗਲੇ ਸਾਲ ਤੋਂ ਹਰ 7 ਦਿਨਾਂ ਤੋਂ ਕਰ ਰਹੇ ਹਾਂ ਆਨਲਾਈਨ ਰੋਜ਼ 20-25 ਖਬਰਾਂ ਅਪਡੇਟ ਹੋ ਰਹੀਆਂ ਸਰਬਜੀਤ ਐਪ ਤੇ ਕੰਮ ਕਰੀ ਜਾਂਦੇ ਆ ਹੁਣ ਐਪ ਛੇਤੀ ਐਪਲ ਦਾ ਵੀ ਐਪ ਅਸੀਂ ਕਰ ਦੇਣਾ ਤੇ ਐਂਡਰਾਇਡ ਦਾ ਐਪ ਵੀ ਚੱਲੂਗਾ ਸੋ ਜੋ ਪੰਜਾਬੀ ਅਖਬਾਰ ਦੀਆਂ ਬਣਦੀਆਂ ਡਿਊਟੀਆਂ ਸੀ ਖਬਰ ਲੋਕਾਂ ਤੱਕ ਪਹੁੰਚਾਉਣੀ ਉਹ ਹੁਣ ਬਸ ਇੰਨਾ ਹੀ ਫਰਕ ਆ ਗਿਆ ਵੀ ਅੱਗੇ 8,000 ਕਾਪੀ ਸਾਰੇ ਆਸਟ੍ਰੇਲੀਆ ਚ ਵੰਡੀ ਜਾਂਦੀ ਸੀ ਤੇ ਉਹਦੇ ਚ ਮੈਨੂੰ ਸ਼ਿਕਾਇਤਾਂ ਆਉਂਦੀਆਂ ਸੀ ਵੀ ਗੁਰਦੁਆਰਿਆਂ ਚ ਰੁਲਦੀ ਰਹਿੰਦੀ ਆ ਜਾਂ ਫਲਾਣੇ ਤਾਂ ਰੁਲਦੀ ਰਹਿੰਦੀ ਆ ਤੇ ਹੁਣ ਤੁਸੀਂ ਜਿਹੜੇ ਦੇਖੀਏ ਤਾਂ 1,00,000 ਕਲਿੱਕ ਆਇਆ ਪਿਛਲੇ ਮਹੀਨੇ ਚ ਵੈਬਸਾਈਟ ਦੇ ਉੱਤੇ ਤਾਂ ਹੁਣ ਉਹ ਕਲਿੱਕ ਆਉਣ ਲੱਗ ਗਿਆ ਤੇ ਉਹ ਪੜ੍ਹਨਾ ਜਿਹਨੇ ਅਖਬਾਰ ਅੱਜ ਕੱਲ ਉਹ ਡਿਜੀਟਲ ਵੀ ਪੜ੍ਹ ਲੂਗਾ ਕੱਲੇ ਸਿਰਫ ਪੁਰਾਣੇ ਜਕੂਰੇ ਤੇ ਸਾਡੇ ਬੰਦਿਆਂ ਤੋਂ ਅਸੀਂ ਮਾਫੀ ਚਾਹੁੰਦੇ ਆ ਵੀ ਉਹ ਨਹੀਂ ਇਹ ਕੁਛ ਕਰ ਸਕਦੇ ਸੋ ਇਸ ਕਰਕੇ ਬੇਨਤੀ ਆ ਵੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਸਬਸਕ੍ਰਾਈਬ ਕਰੋ ਤੇ ਤੁਸੀਂ ਈਮੇਲ ਐਡਰੈਸ ਉੱਤੇ ਭੇਜ ਦਿਓ ਤੁਹਾਨੂੰ ਈਮੇਲ ਵੀ ਆ ਜਾ ਕਰੂ ਅਖਬਾਰ ਦੀ ਤੇ ਹਰ 1 ਤਰੀਕ ਤੇ ਹਰ 15 ਤਰੀਕ ਨੂੰ ਪੰਜਾਬੀ ਅਖਬਾਰ ਇਵੇਂ ਜੀ ਕੀ ਆਉਂਦਾ ਰਹੂਗਾ ਉਸੇ ਰੂਪ ਚ ਆਉਂਦਾ ਰਹੂਗਾ ਬਸ ਸਿਰਫ ਤੇ ਸਿਰਫ ਫਰਕ ਇੰਨਾ ਵੀ ਉਹਦੀ ਪ੍ਰਿੰਟ ਕਾਪੀ ਨੀ ਆਊਗੀ ਪ੍ਰਿੰਟ ਕਾਪੀ ਦੇ ਉੱਤੇ ਪਹਿਲਾਂ ਤਾਂ ਅਸੀਂ 4-5 ਹਜ਼ਾਰ ਤਾਂ ਦਿੰਦੇ ਸੀਗੇ ਪ੍ਰਿੰਟਿੰਗ ਦਾ ਫਿਰ 3-4 ਹਜ਼ਾਰ ਉਹਨੂੰ ਡਿਲੀਵਰ ਕਰਨ ਦਾ ਪਰਥ ਤੋਂ ਲੈ ਕੇ ਕੇਂਜ ਤੱਕ ਦਾ ਲਾਉਂਦੇ ਸੀ ਅਸੀਂ ਤਾਂ ਫਿਰ ਉਦੋਂ ਬਾਅਦ ਸੱਜਣ ਮਿੱਤਰ ਜਾ ਕੇ ਛੱਡ ਕੇ ਆਉਂਦੇ ਸੀ ਆਪਣਾ ਕੰਮ ਛੱਡ ਕੇ ਜੇ ਸਹੀ ਮਾਇਨੇ ਚ ਦੱਸੀਏ ਤਾਂ $10,000 ਦਾ ਐਫਰਟ ਸੀਗਾ 1 ਮਹੀਨੇ ਦਾ ਤੇ ਹੁਣ ਤੁਸੀਂ ਦੱਸੋ ਕਿਵੇਂ ਝੱਲੋਗੇ ਕੌਣ ਝੱਲੂਗਾ ਇਹ ਬੰਦਾ ਐਡ ਕੋਈ ਦਿੰਦਾ ਦੇਣਾ ਨੀ ਚਾਹੁੰਦਾ ਗਿਣਤੀ ਦੇ 5-7 ਬੰਦੇ ਆ ਜਿਹੜੇ ਜੁੜੇ ਹੋਏ ਆ ਉਹ ਜ਼ਰੂਰ ਦੇਈ ਜਾਂਦੇ ਐਡ ਤੇ ਉਹ ਵੀ ਐਡ ਥੋੜੀ ਦੇ ਰਿਹਾ ਹੁਣ ਅਸੀਂ ਕੀ ਕੀਤਾ ਹੁਣ ਸਾਡੇ ਅਸੀਂ ਘਟਾ ਕੇ ਖਰਚੇ ਆ ਜਿਹੜੇ ਉਹ $2,000 ਦੇ ਵਿੱਚ ਲਿਆ ਰਹੇ ਆ ਸਾਰੇ ਖਰਚਿਆਂ ਨੂੰ ਤੇ ਉਹ $2,000 ਹੀ ਅਸੀਂ ਸਾਰੇ ਆਸਟ੍ਰੇਲੀਆ ਚੋਂ 20 ਬੰਦੇ ਹੀ ਲੱਭ ਰਹੇ ਆ ਵੀ ਜਿਹੜੇ 20 ਬੰਦੇ $100 ਮਹੀਨੇ ਦਾ ਜਾਂ 40 ਬੰਦੇ $50 ਮਹੀਨੇ ਦੇ ਜਿਹੜੇ ਸਿੱਧੇ ਅਕਾਊਂਟ ਚ ਡਾਇਰੈਕਟ ਡੈਬਿਟ ਲਾ ਦੇਣ ਮੰਗਣ ਤਾਂ ਮੈਂ ਹੁਣ ਜਾਂਦਾ ਨੀ ਮੰਗ ਕੇ ਤਾਂ ਮੈਂ ਦੇਖ ਲਿਆ ਇਹੋ ਜਿਹੇ ਸੱਜਣ ਮਿੱਤਰ ਵੀ ਆ ਜਿਨ੍ਹਾਂ ਨੇ ਦੋ ਦੋ ਪੇਜ ਪੂਰਾ ਪੂਰਾ ਪੇਜ ਐਡ ਲਵਾਈ ਤੇ ਉਦੋਂ ਬਾਅਦ ਪੈਸੇ ਦੇਣ ਵੇਲੇ ਤੂੰ ਕੌਣ ਤੇ ਮੈਂ ਕੌਣ ਫੋਨ ਚੱਕਣੋਂ ਵੀ ਹਟ ਗਏ। ਪਰ ਇੱਕ ਦਿਨ ਤਾਂ ਪਿਛਲੇ ਦਿਨ ਤਾਂ ਇੱਕ ਇਹੋ ਜਿਹਾ ਹਾਦਸਾ ਹੋਇਆ, ਮੈਨੂੰ ਵੀ ਸ਼ਰਮ ਆ ਰਹੀ ਆ ਗੱਲ, ਪਰ ਮੈਂ ਰੇਡੀਓ ਤੇ ਬਿਨਾਂ ਨਾਂ ਲੈ ਸੁਣਾ ਸਕਦਾ ਗੱਲ। ਮੈਂ ਕਿਸੇ ਸੱਜਣ ਮਿੱਤਰ ਨੂੰ ਮੈਲਬਰਨ ਕਾਲ ਕੀਤੀ, ਬਹੁਤ ਵਾਰੀ ਕੀਤੀ, $1100 ਅਖਬਾਰ ਦਾ ਪੈਂਡਿੰਗ ਸੀਗਾ। ਕੋਈ ਨੀ ਭਾਜੀ ਦਿੰਨੇ ਆ, ਕੋਈ ਨੀ ਭਾਜੀ ਪਾਉਣੇ ਆ, ਦਿੰਨੇ ਆ, ਸਾਲ ਤੋਂ ਉੱਤੇ ਹੋ ਗਿਆ, ਚੱਲੀ ਗਿਆ ਜੀ ਗੱਲ। ਮੈਂ ਕਿਹਾ ਚੱਲ ਕੋਈ ਨੀ। ਪਰਸੋਂ ਚੌਥੇ ਮੈਂ ਕਾਲ ਕੀਤੀ ਆ ਪਿਛਲੇ ਹਫ਼ਤੇ, ਪਹਿਲੀ ਗੱਲ ਤਾਂ ਕਾਲ ਚੱਕਣ ਹੀ ਹਟ ਗਿਆ ਸੀ ਦੋ ਕੁ ਮਹੀਨਿਆਂ ਦਾ ਹੁਣ, ਤੇ ਪਿਛਲੇ ਹਫ਼ਤੇ ਜੋ ਕਾਲ ਕੀਤੀ ਨਾ ਮੈਂ, ਤੇ ਕਾਲ ਚੱਕਤਾ ਬੈਠਾ ਉਹ, ਤੇ ਚੱਕਣ ਸਾਰ ਉਹਦੇ ਮੂੰਹ ਚੋਂ ਪਤਾ ਕੀ ਨਿਕਲ ਗਿਆ, ਉਸੇ ਤਰ੍ਹਾਂ ਹੀ ਚੱਕ ਲਿਆ ਮੈਂ, ਤੇ ਉਹ ਮੈਨੂੰ ਸੁਣ ਗਿਆ ਮੇਰੇ ਵੀ ਆਹ ਮੇਰੇ ਕਿੱਥੋਂ ਗਲਤੀ ਹੋ ਗਈ, ਮੈਂ ਫੋਨ ਕਿੱਥੋਂ ਚੱਕ ਲਿਆ। ਤੇ ਮੁੜ ਕੇ ਮੈਂ ਸਮਝ ਗਿਆ ਗੱਲ, ਮੈਂ ਕਿਹਾ ਬਾਈ ਜੀ ਆਪਣਾ ਉਬਰ, ਹਾਂ ਹਾਂ ਮੈਂ ਨਾ ਘਰੇ ਪਹੁੰਚਿਆ, ਮੈਂ ਕਰਦਾ ਕਿ ਟਿਕਟ ਅਸੀਂ ਨੇ ਕੱਟਤਾ। ਮੈਨੂੰ ਬੜਾ ਦੁੱਖ ਲੱਗਿਆ ਯਾਰ, ਵੀ ਦੇਖ ਲਓ ਵੀ ਜਿਹੜੇ ਬੰਦੇ ਮਿੰਟੂ ਬਰਾੜ ਜੀ ਮਹਾਨ, ਮਿੰਟੂ ਬਰਾੜ ਜੀ ਆਏ, ਮਿੰਟੂ ਬਰਾੜ ਜੀ ਫਲਾਨਾ, ਕਰਦੇ ਥੱਕਦੇ ਨੀ ਕਰੀ ਜਾਂਦੇ, ਤੇ ਉਹ ਨਾ ਜਦੋਂ ਨਾਲੇ ਆਪਦੀ ਐਡ ਕਰਾ ਲਈ, ਪੂਰੇ ਪੂਰੇ ਪੇਜ ਲਵਾ ਲਏ, ਮੇਰਾ $750 ਤਾਂ ਉਹਦੇ ਤੇ ਖਰਚਾ ਹੋਇਆ ਸੀ ਇੱਕ ਪੇਜ ਤੇ, $1100 ਨੂੰ ਲੈਣਾ ਕਰਿਆ ਸੀ ਉਸ ਟਾਈਮ, ਤੇ ਵੀ 300-400 ਅਖਬਾਰ ਨੂੰ ਬਚਣਾ ਸੀ, ਤੇ ਉਲਟਾ ਮੈਨੂੰ ਜੇਬ ਚੋ ਪੈ ਗਿਆ, ਤੇ ਕੀ ਕਰੂਗਾ ਬੰਦਾ ਫਿਰ। ਇਹ ਨਾ ਇੱਕ ਕਹਿਣਾ ਬੜਾ ਸੌਖਾ ਅਖਬਾਰ ਕੱਢਣਾ ਜਾਂ ਕੱਢੋ, ਪਰ ਇਹ ਨੀ ਹੋ ਸਕਦਾ ਵੀ ਜਿੱਦਾਂ ਤੁਸੀਂ
ਬਿਲਕੁਲ, ਕਿਉਂਕਿ ਗੱਲ ਇਹ ਆ ਕਿ ਜਿਸ ਹਿਸਾਬ ਨਾਲ ਖਰਚਾ ਉਸ ਹਿਸਾਬ ਨਾਲ ਕਈ ਕਹਿੰਦੇ ਵੀ ਆ ਕਿ ਚਲੋ ਅਸੀਂ ਹੈਲਪ ਕਰਾਂਗੇ, ਪਰ ਗੱਲ ਇਹ ਆ ਜੇ ਸਾਰੇ ਰਲ ਕੇ ਕਰਨ ਉਦਮ ਫੇਰ ਹੁੰਦਾ ਆ। ਬਿਲਕੁਲ ਜਦੋਂ ਤੁਸੀਂ ਇਹ ਗੱਲਾਂ ਕਰ ਦਿੰਨੇ ਆ ਤੇ ਮੂੰਹ ਬੰਦ ਹੀ ਕਰਵਾ ਦਿੰਨੇ ਆ ਸਾਡਾ ਵੀ, ਪਰ ਬਾਕੀ ਜਿਹੜੇ ਖਰਚੇ ਆ ਔਰ ਇਹ ਸਾਰਾ ਕੁਝ ਤੁਹਾਨੂੰ ਪਤਾ ਆ। ਔਰ ਬਿਲਕੁਲ, ਔਰ ਪਰ ਭਾਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਇਹੋ ਜਿਹੀਆਂ ਚੀਜ਼ਾਂ ਨਾ ਜਿਹੜੇ ਡਬਲ ਫੇਸ ਲੋਕ ਹੁੰਦੇ ਆ, ਜਾਂ ਕਹਿ ਲਓ ਭਈ ਤੁਹਾਡੇ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਹੋਰ। ਸੋ ਪਿਛਲੇ 2 ਹਫ਼ਤਿਆਂ ਤੋਂ ਮੈਨੂੰ ਸਾਰੀ ਦੁਨੀਆ ਬੜੀ ਚੰਗੀ ਲੱਗਦੀ ਹੁੰਦੀ ਸੀ, ਲੱਗਦੀ ਹੈ ਚਲੋ ਅਜੇ ਵੀ, ਤੇ ਮੈਨੂੰ ਹਮੇਸ਼ਾ ਇਹ ਮਿਲਦਾ ਵੀ ਚੱਲ ਤੂੰ ਬਹੁਤ ਜਲਦੀ ਯਕੀਨ ਕਰ ਲੈਨੀ ਕਿਸੇ ਤੇ, ਚਲੋ ਮੈਂ ਵੀ ਇਹ ਕਹਿ ਦਿੰਨੀ ਭਈ ਚੱਲ ਜੇ ਯਕੀਨ ਕਰ ਵੀ ਲਿਆ ਤੇ ਕਿਹੜਾ ਮਾੜਾ ਹੁੰਦਾ। ਪਰ ਹੌਲੀ ਹੌਲੀ ਪਤਾ ਨੀ ਕਿਉਂ ਹੁਣ ਉਹ ਜਿਹੜੀ ਇੱਕ ਫੇਕਨੈਸ ਲੋਕਾਂ ਦੀ ਔਰ ਜਿਹੜੇ ਮੁਖੌਟੇ ਲਾਏ ਹੁੰਦੇ ਆ, ਉਹ ਏਦਾਂ ਉਤਰਨੇ ਸ਼ੁਰੂ ਹੁੰਦੇ ਆ ਤੇ ਉਹ ਬੜਾ ਧੱਕਾ ਲੱਗਦਾ ਕਿ ਤੁਹਾਡੇ ਮੂੰਹ ਤੇ ਲੋਕੀ ਕੁਛ ਹੋਰ ਹੁੰਦੇ ਆ, ਤੁਹਾਡੇ ਪਿੱਠ ਪਿੱਛੋਂ ਕੁਛ ਹੋਰ ਹੋ ਜਾਂਦੇ ਆ। ਸੋ ਇਹ ਚੀਜ਼ਾਂ ਬਹੁਤ ਹਰਟ ਕਰਦੀਆਂ, ਪਤਾ ਨੀ। ਚਲੋ
ਬਿਲਕੁਲ ਸਾਡੇ ਨਾਲ ਕਰਦੀਆਂ ਜੀ, ਪਰ ਹੁਣ ਕੀਤਾ ਕੀ ਜਾਵੇ, ਦੁਬੇਤਰ ਇਹੀ ਹੁੰਦਾ ਵੀ ਸੱਪ ਵੀ ਮਾਰੋ ਸੋਟੀ ਵੀ ਬਚਾਓ। ਜੇ ਤੁਸੀਂ ਨਹੀਂ ਕੋਈ ਸਮਝ ਆ ਰਿਹਾ ਤਾਂ ਤੁਸੀਂ ਆਪਦਾ ਰਾਹ ਬਦਲ ਲੋ, ਹੋ ਸਕਦਾ ਹੋਰ ਰਾਹ ਸਹੀ ਮੰਜ਼ਿਲ ਵੱਲ ਜਾਂਦਾ ਹੋਵੇ।
ਬਿਲਕੁਲ ਸਹੀ ਕਿਹਾ ਭਾਜੀ, ਸਹੀ ਗੱਲ ਆ ਬਿਲਕੁਲ। ਸੋ ਆਪਣੇ ਰਾਹ ਬਦਲ ਲੈਣੇ ਚਾਹੀਦੇ ਆ। ਅਪਾਲਾ ਬੈਨ ਸੁਣਾ ਨੇ ਵੀ ਗੋਬਰਾਮ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਤੇ ਸੁਖਰੀਤ ਭੈਣ ਜੀ, ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ ਹਾਜ਼ਰੀ ਦੇ ਲਈ ਤੁਹਾਡੀ, ਔਰ ਆਪਣੇ ਵਿਚਾਰ ਆਪਣੇ ਸੁਨੇਹੇ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹੇ ਹੋ। ਤੇ ਜਗਤਾਰ ਗਿੱਲ ਢੁੱਡੀ ਕੇ ਭਾਜੀ ਨੇ ਵੀ ਇੱਕ ਵੋਇਸ ਮੈਸੇਜ ਭੇਜਿਆ, ਸਰਬਜੀਤ ਭਾਜੀ ਜੇ ਚਲਾ ਸਕਦੇ ਹੋ ਤਾਂ ਜੀ ਚਲੋ। ਤੇ ਨਾਲ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਿਹਾ ਕਿ ਮਿੰਟੂ ਵੀਰੇ ਤੁਹਾਡੀ ਗੱਲ ਚ ਨਿਕਲੀ, ਅਸੀਂ ਵੀ ਇੱਕ 3 ਚ ਪੜ੍ਹਦਿਆਂ ਨੇ, ਸਾਡੇ ਡਾਕਖਾਨੇ ਚ ਕੰਮ ਕਰਦੇ ਪੋਸਟ ਮਾਸਟਰ ਦੇ ਬੇਟੇ ਲਲਿਤ ਕੁਮਾਰ ਨੂੰ ਛੁੱਟੀਆਂ ਤੋਂ ਪਹਿਲਾਂ ਕੁੱਟਿਆ ਸੀ। ਲੋ ਭਾਜੀ ਮੈਨੂੰ ਪਤਾ ਵੀ ਬਹੁਤਿਆਂ ਨੂੰ ਯਾਦ ਆਈਆਂ ਹੋਣਗੀਆਂ, ਇਹ ਰੜਕਾਂ ਨਿਕਲਦੀਆਂ ਹੁੰਦੀਆਂ ਸੀ ਛੁੱਟੀਆਂ ਦੇ ਆਖਰੀ ਪਹਿਲੇ ਦਿਨ ਤੇ। ਤੇ ਕਹਿੰਦੇ ਉਹ ਪੜ੍ਹਾਈ ਚ ਤੇਜ ਸੀ ਤੇ ਸਾਨੂੰ ਉਹਦੇ ਨਾਲ ਈਰਖਾ ਬਹੁਤ ਸੀ, ਕਹਿੰਦੇ ਮਾਸਟਰਾਂ ਦੀ ਕੁੱਟ ਤਾਂ 42 ਦਿਨ ਬਾਅਦ ਆਉਣੀ ਸੀ, ਬਾਪੂ ਜੀ ਨੇ ਉਸੇ ਦਿਨ ਸ਼ਾਮ ਨੂੰ ਚੰਗਾ ਘੜਿਆ ਸੀ ਕਿਉਂਕਿ ਪੋਸਟ ਆਫਿਸ ਸਾਡੀ ਹਵੇਲੀ ਚ ਹੀ ਹੁੰਦਾ ਸੀ, ਸ਼ਿਕਾਇਤ ਉਸੇ ਦਿਨ ਬਾਪੂ ਜੀ ਨੂੰ ਸ਼ਾਮ ਨੂੰ ਮਿਲ ਗਈ ਸੀ। ਇੱਕ ਤਾਂ ਇਹ ਹੁੰਦਾ ਸੀ ਵੀ ਕੁੱਟ ਤੋਂ ਬਚ ਕੇ ਜਾਣਾ ਕਿੱਧਰ ਭਾਜੀ, ਸਹੀ ਗੱਲ ਆ, ਸਕੂਲਾਂ ਚ ਵੀ ਕੁੱਟ ਤੇ ਘਰ ਵੀ ਕੁੱਟ, ਬਸ ਬੰਦਾ ਤੇ ਐਂ ਬੱਚਾ ਵਿਚਾਰਾ ਰਗੜਿਆ ਹੀ ਰਹਿੰਦਾ ਹੁੰਦਾ ਸੀ। ਤੇ ਮੈਨੂੰ ਇਸ ਤੋਂ ਯਾਦ ਆਇਆ ਵੀ ਮੇਰੀ ਨਾ ਬੇਟੀ ਮੈਨੂੰ ਕੱਲ ਹੀ ਗੱਲ ਕਰਦੀ ਪਈ ਸੀ ਤੇ ਕਹਿੰਦੀ ਵੀ ਨਾ ਉਹ ਮੰਮਾ ਇੱਥੇ ਤਾਂ ਡਿਪਰੈਸ਼ਨ ਬੜਾ ਹੁੰਦਾ ਬੱਚਿਆਂ ਚ, ਪਤਾ ਨੀ ਕੀ ਗੱਲ ਆ ਵੀ ਮੈਂ ਵੀ ਦੇਖਦੀ ਆ ਵੀ ਮੇਰੀਆਂ ਜਿਹੜੇ ਫਰੈਂਡ ਸਰਕਲ ਦੇ ਵਿੱਚ ਵੀ ਕਈ ਇਹੋ ਜਿਹੇ ਬੱਚੇ ਆ ਜਿਨ੍ਹਾਂ ਨੂੰ ਡਿਪਰੈਸ਼ਨ ਹੋਇਆ ਆ, ਤੇ ਮੈਂ ਹੈਰਾਨ, ਮੈਂ ਕਿਹਾ ਦੱਸ ਇੰਨੀ ਛੋਟੀ ਉਮਰ ਚ ਡਿਪਰੈਸ਼ਨ ਹੋ ਜਾਂਦਾ, ਫਿਰ ਮੈਂ ਕਿਹਾ ਉਹਦਾ ਮੈਨੂੰ ਇੱਕ ਹੀ ਕਾਰਨ ਲੱਗਦਾ ਹਰਵੀਨ, ਵੀ ਉਹ ਨਾ ਇੱਥੇ ਦੇ ਪੇਰੈਂਟਸ ਜਿਹੜੇ ਚਿਤਰੌਲ ਘੱਟ ਕਰਦੇ ਆ, ਮੈਂ ਕਿਹਾ ਸਾਨੂੰ ਤੇ ਡਿਪਰੈਸ਼ਨ ਦੀ ਡੀ ਵੀ ਨੀ ਪਤਾ ਹੁੰਦੀ ਸੀ ਵੀ ਕੀ ਹੁੰਦਾ ਡਿਪਰੈਸ਼ਨ, ਚੀਜ਼ ਕੀ ਹੈਗੀ ਆ। ਸੋ ਵਿਹਲਾ ਮਨ ਉਹ ਹੀ ਸ਼ੈਤਾਨ ਦਾ ਘਰ ਕਹਿੰਦੇ ਹੁੰਦੇ ਆ। ਤੇ ਨਾਲ ਹੀ ਇਹਨਾਂ ਨੇ ਅੱਛਾ ਅੱਗੇ ਭਾਜੀ ਪੁੱਛਿਆ ਜਗਤਾਰ ਭਾਜੀ ਨੇ ਕਿ ਮਹਾਰਾਸ਼ਟਰ ਸਰਕਾਰ ਦਾ ਕੀ ਬਣਿਆ ਤੇ ਸ਼੍ਰੋਮਣੀ ਕਮੇਟੀ ਦਾ ਕੀ ਬਣਿਆ। ਚਲੋ ਇਸੇ ਬਹਾਨੇ ਹੁਣ ਅਸੀਂ ਖਬਰਾਂ ਵੱਲ ਮੁੜਦੇ ਆ ਥੋੜੇ ਜਿਹੇ। ਤੇ
ਬਿਲਕੁਲ ਜੀ, ਮਹਾਰਾਸ਼ਟਰ ਸਰਕਾਰ ਜਿਹੜੀ ਉਧਵ ਠਾਕਰੇ ਆ, ਜਿਹੜੇ ਬਾਲਾ ਸਾਹਿਬ ਠਾਕਰੇ ਦੇ ਬੇਟੇ ਆ ਸ਼ਿਵ ਸੈਨਾ ਤੋਂ, ਤੇ ਉਹਨਾਂ ਦੇ ਪਰਿਵਾਰ ਚੋਂ ਕੋਈ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਚ ਕਾਬਲ ਹੋ ਗਿਆ ਜੀ, ਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ ਜਾ ਰਹੀ ਆ, ਤੇ ਸ਼ਰਦ ਪਵਾਰ ਵੱਲੋਂ ਸਪੋਰਟ ਦਿੱਤੀ ਆ ਤੇ ਕਾਂਗਰਸ ਵੱਲੋਂ ਸਪੋਰਟ ਦਿੱਤੀ ਆ, ਦੋ ਮੁੱਖ ਮੰਤਰੀ ਬਣਾਏ ਜਾਣਗੇ। ਸੋ ਜਿਹੜੀ ਸੰਵਿਧਾਨ ਦੀਆਂ ਧੱਜੀਆਂ ਕੱਲ ਸੰਵਿਧਾਨ ਦੇ ਉੱਤੇ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਸੀ, ਸੰਵਿਧਾਨ ਦਿਨ ਮਨਾਇਆ ਜਾ ਰਿਹਾ ਸੀ ਸੰਸਦ ਦੇ ਵਿੱਚ, ਪੰਜਾਬ ਚ ਅਸੈਂਬਲੀ ਚ, ਉਹ ਸਾਰੀਆਂ ਦੇ ਆਪ ਇੱਕ ਰਾਤ ਪਹਿਲਾਂ ਹੀ ਸਿੱਕੇ ਟੰਗ ਕੇ ਟੀ ਸੀਗੀ ਜਿਹੜੀ ਬੀਜੇਪੀ ਗਵਰਨਮੈਂਟ ਆ ਜਿਹਨੂੰ ਕਹੀਏ, ਤੇ ਉਹ ਆਪਣੇ ਉਹਨਾਂ ਨੇ ਕੀ ਕੀਤਾ ਜਿਹੜਾ ਸੰਵਿਧਾਨ ਦੇ ਐਮਰਜੈਂਸੀ ਦੇ ਪੁਆਇੰਟ ਨੂੰ ਤਾਂ ਚੱਕ ਲਿਆ, ਪਰ ਇੱਕ ਰਾਤ ਪਹਿਲਾਂ ਜਿਹੜਾ ਘਟਨਾਕ੍ਰਮ ਹੋਇਆ, ਰਾਤ ਦੇ ਹਨੇਰੇ ਚ ਜਿਹੜਾ ਕੰਮ ਹੋਵੇ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕਈ ਜਾਇਜ਼ ਹੁੰਦਾ, ਉਹ ਉਹਨਾਂ ਨੇ ਕਿਸੇ ਨੇ ਦੱਸਿਆ ਤੱਕ ਨੀ ਵੀ ਰਾਤ ਦੇ ਹਨੇਰੇ ਚ ਅਸੀਂ ਕਿਉਂ ਕੀਤਾ ਇਹ ਕੰਮ, ਕਿਹੜੀ ਸਾਨੂੰ ਮਜਬੂਰੀ ਪੈ ਗਈ ਸੀ। ਸੋ ਇਸ ਕਰਕੇ ਜਿਹੜਾ ਟੋਟਲ ਘਟਨਾਕ੍ਰਮ ਹੋਇਆ ਉਹ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਤੋਂ ਸਿਵਾਏ ਹੋਰ ਕੁਛ ਨੀ ਹੋਇਆ, ਤੇ ਉਹਦੇ ਚ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਝੱਲਣਾ ਪਊਗਾ। ਹੁਣ ਇਹਦੇ ਪਿੱਛੇ ਜੇ ਦਿਮਾਗ ਲੜਾਈਏ ਵੀ ਕਾਰਨ ਕੀ ਹੋ ਸਕਦਾ, ਵੀ ਦੇਖੋ ਜਦੋਂ ਸਾਨੂੰ ਅਕਲ ਆ, ਸਾਨੂੰ ਪਤਾ ਵੀ ਸਾਡੀ ਸਰਕਾਰ ਘੰਟਾ ਨੀ ਚੱਲਦੀ, ਸਾਨੂੰ ਪਤਾ ਵੀ ਸਾਡੇ ਕੋਲੇ ਬਹੁਮਤ ਨੀ ਹੈਗਾ, ਫੇਰ ਅਸੀਂ ਏਡਾ ਵੱਡਾ ਧੱਕਾ ਕਰ ਰਹੇ ਹਾਂ, ਜਿਹੜੇ ਪਤਾ ਵੀ ਲੋਕਤੰਤਰ ਏਡਾ ਨੀ ਤੋੜਿਆ ਜਾ ਸਕਦਾ, ਕਿਵੇਂ ਅਸੀਂ ਰਾਸ਼ਟਰਪਤੀ ਤੋਂ ਆਰਡਰ ਜਾਰੀ ਕਰਾਤਾ ਰਾਤੋ ਰਾਤ, ਕਿਵੇਂ ਅਸੀਂ ਰਾਜਪਾਲ ਤੋਂ ਕਰਾ ਲਿਆ, ਕਿਵੇਂ ਅਸੀਂ ਸਰਕਾਰ ਨੂੰ ਸਹੁੰ ਚੁਕਾਤੀ ਮੰਤਰੀਆਂ ਨੂੰ ਤੜਕੇ ਦਿਨ ਚੜ੍ਹਦੇ ਨੂੰ, ਪ੍ਰਧਾਨ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਹੋਈਆਂ ਨਾ, ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਇਹਦੇ ਪਿੱਛੇ ਅਮਿਤ ਸ਼ਾਹ ਵਰਗਾ ਇੱਕ ਮੰਝਿਆ ਬੰਦਾ ਹੋਵੇ, ਮੋਦੀ ਵਰਗਾ ਬੰਦਾ ਹੋਵੇ, ਉਹ ਇਹੋ ਜਿਹੀ ਗਲਤੀ ਕਿਵੇਂ ਕਰ ਸਕਦੇ ਆ, ਵੀ ਜਿਹਨਾਂ ਨੂੰ ਪਤਾ ਵੀ ਚੱਲਣਾ ਹੀ ਨੀ, ਤਾਂ ਫੇਰ ਉਹਨੂੰ ਕਿਵੇਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਅਸਲ ਦੇ ਵਿੱਚ ਨਾ ਉਹਦੇ ਪਿੱਛੇ ਬਹੁਤ ਵੱਡੀ ਸਟੋਰੀ ਸੀ। ਅਜੀਤ ਪਵਾਰ ਆ ਜਿਹੜਾ, ਉਹਦੇ ਤੇ 7-8 ਮੁਕੱਦਮੇ ਦਰਜ ਸੀ, ਉਹਨੂੰ ਰਾਤੋ ਰਾਤ ਕੌਨਫੀਡੈਂਸ ਚ ਲਿਆ ਗਿਆ ਵੀ ਤੇਰੇ ਸਾਰੇ ਮੁਕੱਦਮੇ ਅਸੀਂ ਰਫਾ ਦਫਾ ਕਰ ਦਾਂਗੇ, ਇੱਕ ਵੀ ਮੁਕੱਦਮਾ ਦੀ ਕੋਈ ਵੀ ਉਹ ਨੀ ਰੱਖਾਂਗੇ, ਤੇ ਤੂੰ ਇਹ ਸਾਡੇ ਨਾਲ ਆ ਜਾ। ਠੀਕ ਹੈ ਜੀ, ਹੁਣ ਜਿਹੜੇ ਬੰਦੇ ਦੀ ਗਲ ਚੋਂ ਫੰਦਾ ਨਿਕਲਦਾ ਹੋਵੇ, ਗਲ ਚੋਂ ਫਾਹਾ ਨਿਕਲਦਾ ਹੋਵੇ, ਉਹ ਬੰਦਾ ਹਾਂ ਕਰ ਹੀ ਦੇਊਗਾ, ਤੇ ਉਹਨੇ ਹਾਂ ਕਰਤੀ। ਠੀਕ ਹੈ, ਉਹ ਆਦਾ ਕਹਿੰਦਾ ਬਿਲਕੁਲ ਜੀ ਸਹੀ ਗੱਲ ਆ, ਮੈਂ ਕਰਤੀ, ਮੈਂ ਹਾਂ ਕਰਤੀ ਆ। ਚਲੋ ਜੀ, ਉਹ ਜਦੋਂ ਹਾਂ ਹੋਈ ਉਹ ਸ਼ੁਰੂ ਹੋ ਗਿਆ ਕੰਮ। ਉਹਨਾਂ ਨੇ ਜਿਹੜੀ ਇੱਕ ਜਿਹੜੀ ਅਸਲ ਪਲਾਨਿੰਗ ਸੀ ਉਹ ਇਹ ਸੀ ਵੀ ਜੇ ਵਿਦ ਇਨ 24 ਆਵਰ ਸਾਡੇ ਕੋਲੇ ਸਰਕਾਰ ਆ ਜੇ ਦੁਬਾਰੇ, ਕਿਉਂਕਿ ਜਦੋਂ ਪਹਿਲਾਂ ਮੁੱਖ ਮੰਤਰੀ ਸੀ ਫਰਨਾਂਡਿਸ, ਉਦੋਂ ਉਹ ਦਾਅਵੇ ਕਰ ਰਿਹਾ ਸੀ ਤੇ ਉਦੋਂ ਉਹਨਾਂ ਨੂੰ ਲੱਗ ਰਿਹਾ ਸੀ ਵੀ ਮੋਦੀ ਦੀ ਹਨੇਰੀ ਆ, ਵੀ ਸਾਡੀ ਸਰਕਾਰ ਤਾਂ ਜਾਂਦੀ ਨੀ, ਅਸੀਂ ਤਾਂ ਕਾਬਲ ਆ। ਹੁਣ ਮੰਨ ਲਓ ਇੱਕ ਕਿਰਾਏਦਾਰ ਘਰ ਚ ਰਹਿੰਦਾ ਕਿਸੇ ਚ, ਤੇ ਉਹ ਆਪਦੀਆਂ ਆਪ ਜਾ ਰਿਹਾ ਕਿਸੇ ਹਫ਼ਤੇ 10 ਦਿਨਾਂ ਲਈ, ਜਾਂ ਮੰਨ ਲਓ ਉਸ ਘਰ ਦੀ ਦੁਬਾਰੇ ਆਪਸ਼ਨ ਆਉਂਦੀ ਆ, ਤੇ ਉਹ ਘਰ ਚੋਂ ਸਮਾਨ ਇਸੇ ਲਈ ਨੀ ਚੱਕਦਾ ਵੀ ਮੈਂ ਹੀ ਆਪਸ਼ਨ ਦੁਬਾਰੇ ਲੈ ਲੂੰਗਾ, ਇਹ ਤਾਂ ਮੇਰੇ ਹੀ ਆ ਘਰ, ਹੋਰ ਕਿਹਨੇ ਲੈਣਾ, ਤੇ ਮੈਂ ਦੁਬਾਰੇ ਇੱਥੇ ਬਸਣਾ। ਇਹ ਗਲਤੀ ਫਰਨਾਂਡਿਸ ਤੋਂ ਹੋ ਗਈ ਸੀ। ਉਹਨੇ ਕੀ ਕੀਤਾ, ਉਹਨਾਂ ਨੂੰ ਜਦੋਂ ਸਾਰਾ ਪੜਤਾਲਿਆ ਤਾਂ ਬੀਜੇਪੀ ਨੂੰ ਇਹੀ ਲੱਗਿਆ ਵੀ ਇੱਕ ਵਾਰੀ ਸਹੁੰ ਚੁੱਕ ਕੇ ਤੇ ਆਪਾਂ ਦਫ਼ਤਰ ਚ ਵੜਦੇ ਹੋ ਜਾਈਏ, ਤੇ ਜਿਹੜਾ ਜ਼ਰੂਰੀ ਕਾਗਜ਼ ਪੱਤਰ ਆ ਜਿਹੜੇ ਉਹਨਾਂ ਨੂੰ ਉਲਝਾ ਸਕਦੇ ਆਉਣ ਵਾਲੇ ਦਿਨਾਂ ਚ, ਉਹਨਾਂ ਨੂੰ ਖਤਮ ਕਰ ਦਈਏ, ਉਹ ਫਾਈਲਾਂ ਗਾਇਬ ਕਰ ਦਈਏ, ਜਿਹੜਾ ਕੀ ਸਾਡੇ ਨਾਰਮਲ ਜੀ ਗੱਲ ਆ, ਕੋਈ ਇਹੋ ਜਿਹਾ ਕਹਿੰਦਾ ਕੌਣ ਦਾ ਰਿਕਾਰਡ ਗਾਇਬ ਹੋ ਜਾਂਦਾ, ਜੇ ਮਾਸੜ ਧਮਾਤੜ ਦੀ ਨਿੱਕੀ ਜੀ ਗੱਲ ਹੋਵੇ ਉਹ ਤਾਂ ਪੋਤੜੇ ਫਰੋੜ ਲੈਂਦੇ ਆ, ਤੇ ਵੱਡੇ ਲੈਵਲ ਤੇ ਕਹਿੰਦੇ ਕਹਾਉਂਦੇ ਰਿਕਾਰਡ ਤੇ ਫਾਈਲਾਂ ਜਿੱਥੇ ਮਰਜ਼ੀ ਖਤਮ ਕਰ ਦਿੰਦੇ ਆ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਪਤਾ ਸੀ ਕਿ ਸਾਡੀ ਸਰਕਾਰ ਚੱਲਦੀ ਨੀ, ਉਹਨਾਂ ਨੂੰ ਸਾਰਾ ਪਤਾ ਸੀ A to Z, ਪਰ ਉਹਨਾਂ ਦੀ ਮਜਬੂਰੀ ਹੋ ਗਈ ਸੀ 24 ਘੰਟਿਆਂ ਲਈ ਉਸ ਅਹੁਦੇ ਤੇ ਪਹੁੰਚਣਾ ਤੇ ਉਹ ਜ਼ਰੂਰੀ ਕਾਗਜ਼ ਪੱਤਰਾਂ ਨੂੰ ਖਤਮ ਕਰਨ। ਜਿਹੜੇ ਬੰਦੇ ਰਾਤ ਦੇ ਹਨੇਰੇ ਚ ਅੱਧੀ ਰਾਤ ਨੂੰ ਰਾਸ਼ਟਰਪਤੀ ਤੋਂ ਸਾਈਨ ਕਰਾ ਸਕਦੇ ਆ, ਜਿਹੜੇ ਬੰਦੇ ਗਵਰਨਰ ਤੋਂ ਅੱਧੀ ਰਾਤ ਨੂੰ ਅਨਾਊਂਸਮੈਂਟ ਕਰਾ ਸਕਦੇ ਆ, ਉਹ ਬੰਦੇ ਫਾਈਲਾਂ ਕਿਉਂ ਨੀ ਗਾਇਬ ਕਰ ਸਕਦੇ। ਸੋ ਸਿੰਪਲ ਜੀ ਗੱਲ ਸੀ ਜੀ, ਇਸ ਗੱਲ ਦੇ ਨਾਲ ਉਹਨਾਂ ਨੇ ਜਿਹੜਾ ਸਾਰਾ ਘਟਨਾਕ੍ਰਮ ਰਚਿਆ ਸੀ, ਪਰ ਹੁਣ ਉਹ ਗੱਲ ਜਿਹੜੀ ਮੁੜਕੀ ਆ, ਮੁੜ ਕੇ ਦੁਬਾਰੇ ਉੱਥੇ ਆ ਗਈ ਆ, ਤੇ ਜਿਹੜੀ ਇਹ ਸਰਕਾਰ ਚੱਲਦੀ ਇਹ ਸਰਕਾਰ ਵੀ ਨੀ ਲੱਗਦੀ, ਕਿਉਂਕਿ ਜਿਹੜੀ ਸ਼ਿਵ ਸੈਨਾ ਦਾ ਵਤੀਰਾ ਸਭ ਨੂੰ ਪਤਾ ਹੀ ਆ, ਬਹੁਤ ਜ਼ਿਆਦਾ ਕੱਟੜਵਾਦੀ ਰਿਹਾ, ਤੇ NCP ਆ ਜਿਹੜੀ ਉਹ ਦੀਕਦਾਰਾਂ ਨਾਲ ਰਿਲੇਟਡ ਇੱਕ ਪਾਰਟੀ ਆ, ਕਾਂਗਰਸ ਆ ਜਿਹੜੀ ਉਹਨੇ ਆਪ ਵੀ ਚਲਾਈ ਆ। ਸੋ ਇਸ ਕਰਕੇ ਲੱਗਦਾ ਨੀ ਇਹ ਗੱਠਜੋੜ ਵੀ ਲੰਮਾ ਚੱਲੂਗਾ, ਪਰ ਫਿਲਹਾਲ ਇਹ ਪੋਜੀਸ਼ਨ ਆ, ਉਹ ਕਹਿ ਰਹੇ ਵੀ ਸਾਡਾ ਤਾਂ 7 ਜਨਮਾਂ ਦਾ ਸਾਥ ਹੋ ਗਿਆ। ਹੁਣ ਉਹੀ ਬਾਲਾ ਸਾਹਿਬ ਠਾਕਰੇ ਆ ਜਿਹੜੀ ਸਾਹਮਣਾ ਅਖਬਾਰ ਦੇ ਵਿੱਚ ਕਾਂਗਰਸ ਦੀ ਨੂੰ ਦਿਨ ਰਾਤ ਭਿੰਡਦੇ ਸੀ, ਬਸ ਦਿਨ ਰਾਤ ਅੱਜ ਵੀ ਲਿਖਿਆ ਜਾਂਦਾ ਉਸ ਸਾਹਮਣਾ ਅਖਬਾਰ ਚੱਲਦਾ ਇਹਨਾਂ ਦਾ, ਉਸ ਚ ਉਹਦੇ ਐਡੀਟੋਰੀਅਲ ਪੜ੍ਹਨ ਵਾਲੇ ਹੁੰਦੇ ਆ ਵੀ ਕਿੱਡੀ ਭੱਦੀ ਸ਼ਬਦਾਵਲੀ ਉਹਦੇ ਚ ਲਿਖੀ ਹੋਈ ਹੈ ਦੂਜਿਆਂ ਪ੍ਰਤੀ, ਤੇ ਉਹ ਅਖਬਾਰ ਉਹਨੂੰ ਨਾ ਪਾਰਟੀਆਂ ਨਾਲ ਰਲ ਕੇ ਕਿਵੇਂ ਕੰਮ ਚਲਾ ਸਕਦਾ। ਸੋ ਇਹ ਇੱਕ ਸੋਚਣ ਵਾਲੀ ਗੱਲ ਆ ਬਹੁਤ ਵੱਡੀ, ਇਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕਿੱਥੇ ਇਹ ਜਾ ਕੇ ਗੇਂਦ ਖੜਦੀ ਆ। ਫਿਲਹਾਲ ਕਿਹੜਾ ਗੇਂਦ ਰੁੜ ਚੁੱਕੀ ਆ ਤੇ ਦੂਰ ਕਿੰਨੀ ਜਾਂਦੀ ਆ ਇਹ ਵਕਤ ਦੱਸੂਗਾ।
ਜੀ ਬਿਲਕੁਲ। ਤੇ ਇੱਕ ਖਬਰ ਜਿਹੜੀ ਕੈਨੇਡਾ ਤੋਂ ਕਿ ਬ੍ਰੈਂਪਟਨ ਦੇ ਵਿੱਚ ਡਿਕਸੀ ਰੋਡ ਦਾ ਨਾਂ ਹੁਣ ਗੁਰੂ ਨਾਨਕ ਸਟਰੀਟ ਰੱਖਿਆ ਗਿਆ। ਸੋ ਕੈਨੇਡਾ ਦੇ ਵਿੱਚ ਜਿਹੜੇ ਸਿੱਖਾ ਇਤਿਹਾਸ ਰਚ ਲਿਆ ਬਿਲਕੁਲ
ਜੀ। ਕੱਲ ਵੀ ਅਸੀਂ ਕੈਨੇਡਾ ਦੇ ਗੁਰੂ ਘਰਾਂ ਦੀ ਅਨਾਉਂਸਮੈਂਟ ਜਿਹੜੀ ਸਟੂਡੈਂਟਾਂ ਦੀ ਹੈਲਪ ਦੀ ਕੀਤੀ ਸੀ ਉਹਦੇ ਬਾਰੇ ਗੱਲ ਕੀਤੀ ਸੀ। ਅੱਜ ਜਿਹੜਾ ਹੈ ਡਿਕਸੀ ਗੁਰਦੁਆਰਾ ਬਹੁਤ ਮਸ਼ਹੂਰ ਸੀ, ਡਿਕਸੀ ਰੋਡ ਗੁਰੂ ਘਰ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਉੱਥੇ, ਮੈਨੂੰ ਲੱਗਦਾ ਇੱਕ ਵੀਡੀਓ ਵੀ ਬਣਾਈ ਸੀ ਪਿੰਡ ਆਸਟ੍ਰੇਲੀਆ ਲਈ। ਤੇ ਬਹੁਤ ਵੱਡਾ ਗੁਰੂ ਘਰ ਆ ਜੀ ਡਿਕਸੀ ਦਾ, ਤੇ ਉੱਥੇ ਜਿਹੜੇ ਖਾਸ ਕਰਕੇ ਬ੍ਰੈਂਪਟਨ ਦੇ ਜਿਹੜੇ ਲੋਕ ਆ ਉਸ ਗੁਰੂ ਘਰ ਜਾਂਦੇ ਆਉਂਦੇ ਆ। ਤੇ ਜੇ ਤੁਸੀਂ ਕਿਸੇ ਨੂੰ ਵੀ ਗੱਲਬਾਤ ਕਰੋਗੇ ਕਿਸੇ ਵੀ ਉੱਥੇ ਕਾਮਨ ਗੱਲਾਂ ਚ ਦੋ ਗੱਲਾਂ ਨਿਕਲ ਕੇ ਆਉਂਦੀਆਂ, ਕਿੱਥੇ ਮਿਲਦਾ ਜਾਂ ਕਿੱਥੇ ਜਾਂਦੇ ਆ, ਡਿਕਸੀ ਡਿਕਸੀ ਰੋਡ ਗੁਰੂ ਘਰ, ਏਦਾਂ ਹੀ ਉਹ ਇੱਕ ਦੂਜੇ ਨੂੰ ਜਾਂ ਟਿਮ ਹੋਟਲ ਤੇ ਮਿਲਦੇ ਆ ਜੀ, ਇਹ ਦੋ ਸ਼ਬਦ ਉੱਥੇ ਕਾਮਨ ਆ ਕੈਨੇਡਾ ਦੇ ਵਿੱਚ। ਤਾਂ ਉਹ ਸਾਨੂੰ ਵੀ ਕਈ ਬੰਦਿਆਂ ਨੇ ਡਿਕਸੀ ਗੁਰੂ ਘਰ ਚ ਮਿਲਣ ਦੀ ਜਿਹੜੀ ਗੱਲ ਕਹੀ, ਤਾਂ ਹੁਣ ਜਿਹੜੀ ਉਸ ਰੋਡ ਦਾ ਨਾਂ ਗੁਰੂ ਨਾਨਕ ਜਿਹੜੀ ਸਟਰੀਟ ਰੱਖਿਆ ਗਿਆ ਉਹਨੇ ਕੁਛ ਇੱਕ ਪਾਰਟ ਦਾ, ਜਿੰਨਾ ਕੁ ਡਿਕਸੀ ਰੋਡ ਦੇ ਉੱਤੇ ਜਿਹੜਾ ਪਾਰਟ ਉਹ ਲੱਗਦਾ ਗਾ ਉਸ ਪਾਰਟ ਦਾ ਨਾਂ ਵੀ ਜਿੱਥੇ ਗੁਰੂ ਨਾਨਕ ਰੋਡ ਰੱਖਤਾ ਉੱਥੇ ਜਿਹੜੇ ਗੁਰਦੁਆਰੇ ਦਾ ਜਿਹੜਾ ਐਡਰੈਸ ਐਕਚੁਅਲੀ 55 ਕੁਛ ਸੀਗਾ ਉਹ ਬਦਲ ਕੇ 13 ਉਹਨੂੰ ਹਾਊਸ ਨੰਬਰ ਵੀ 13 ਅਲਾਟ ਕਰਤਾ, 13 ਗੁਰੂ ਨਾਨਕ ਮਿਸ਼ਨ ਜਿਹੜਾ ਉਹਦਾ ਹੁਣ ਐਡਰੈਸ ਹੋ ਗਿਆ। ਸੋ ਸਵਾਗਤ ਯੋਗ ਆ ਜੀ ਇਹ ਜਿਹੀਆਂ ਗੱਲਾਂ ਜਿਹੜੀਆਂ ਰਹਿੰਦੀ ਦੁਨੀਆਂ ਤੱਕ ਰਹਿੰਦੀਆਂ ਤੇ ਇਹਨਾਂ ਇਹਦੇ ਚ ਆਉਣਾ ਜਾਣਾ ਸਾਡਾ ਤਾਂ ਲੱਗਿਆ ਰਹੂ, ਅਸੀਂ ਤਾਂ ਹੁਣ ਆਪਦੇ ਆ 10-20 ਸਾਲ ਟਪਾ ਕੇ ਤੁਰ ਜਾਂਗੇ, ਪਰ ਆਉਣ ਵਾਲੀਆਂ ਜਨਰੇਸ਼ਨਾਂ ਚੱਲੀਆਂ ਜਾਣਗੀਆਂ, ਜਿਹੜੇ ਪਦਾਰਥ ਆ ਜਿਹੜੀਆਂ ਚੀਜ਼ਾਂ ਇਹ ਹਜੇ ਖੜੀਆਂ ਰਹਿਣਗੀਆਂ ਬਹੁਤ ਟਾਈਮ ਤੱਕ ਖੜੀਆਂ ਰਹਿਣਗੀਆਂ, ਇਸ ਕਰਕੇ ਕਈ ਕਈ ਜਨਰੇਸ਼ਨ ਦੇਖਣਗੀਆਂ। ਸੋ ਵਧੀਆ ਗੱਲ ਆ
ਬਿਲਕੁਲ ਜੀ। ਸੋ ਭਾਜੀ ਮੈਂ ਹਮੇਸ਼ਾ ਦੀ ਤਰ੍ਹਾਂ ਥੋੜੀ 10 ਮਿੰਟ ਦੀ ਬ੍ਰੇਕ ਲੈਣੀ ਆ, ਪਰ ਉਸ ਤੋਂ ਪਹਿਲਾਂ ਇੱਕ ਖਬਰ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ, ਜੇ ਤੁਸੀਂ ਉਹਦੇ ਤੇ ਗੱਲ ਕਰ ਸਕਦੇ ਹੋ ਤਾਂ ਮੈਨੂੰ ਥੋੜੀ ਦੇਰ ਇਜਾਜ਼ਤ ਚਾਹੀਦੀ ਆ ਵਿੱਚੋਂ।
ਬਿਲਕੁਲ ਜੀ ਬਿਲਕੁਲ, ਅੱਜ ਆਪਾਂ ਕੀ ਕਰ ਸਕਦੇ ਨਾ ਮੈਂ ਥੋੜੀ ਜੀ ਖਬਰ ਸੁਣਾ ਕੇ ਨਾ ਤੇ ਉਦੋਂ ਬਾਅਦ ਬੈਕ ਟੂ ਬੈਕ ਦੋ ਗਾਣੇ ਲਾਵਾਂਗੇ ਤੇ ਜਰੂਰ ਤੁਸੀਂ ਆ ਕੇ ਪ੍ਰੋਗਰਾਮ ਸਾਂਭ ਲਿਓ ਤੇ ਬਿਲਕੁਲ ਦੱਸੋ ਕਿਹੜੀ ਖਬਰ ਤੇ ਗੱਲ ਕਰਨੀ।
ਖਬਰ ਭਾਜੀ ਇਹ ਸੀ ਕੀ ਅੰਬੇਦਕਰ ਨੂੰ ਸਿੱਖ ਬਣਨ ਨੂੰ ਅਕਾਲੀਆਂ ਨੇ ਰੋਕਿਆ। ਸੋ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਇਸ ਚੀਜ਼ ਦੀ ਜਿਹੜੀ ਟਿੱਪਣੀ ਕੀਤੀ ਤੇ ਅਕਾਲੀ ਵੀ ਥੋੜੀ ਤਲਖੀ ਵਿੱਚ ਆ ਗਏ। ਸੋ ਇਹ ਖਬਰ ਜੇ ਤੁਸੀਂ ਸਾਂਝੀ ਕਰ ਸਕੋ, ਵੈਸੇ ਸੁਣਨ ਦਾ ਮੇਰਾ ਵੀ ਬੜਾ ਮਨ ਸੀਗਾ, ਬਹੁਤ ਇੰਟਰਸਟਿੰਗ ਖਬਰ ਆ, ਪਰ ਮੈਨੂੰ ਥੋੜੀ ਦੇਰ ਲਈ ਹੁਣ ਜਾਣਾ ਪੈਣਾ। ਸੋ ਤੁਸੀਂ ਜੇ ਇਸ ਤੇ ਕੰਟੀਨਿਊ ਕਰ
ਸਕਦੇ ਰਿਕਾਰਡਿੰਗ ਸੁਣ ਤੇ ਫਿਲਹਾਲ ਮੈਂ ਇਸ ਵਿਸ਼ੇ ਤੇ ਗੱਲ ਕਰਦਾ। ਸੋ ਇਹ ਨਾ ਇੱਕ ਇਤਿਹਾਸ ਦੇ ਵਿੱਚ ਇੱਕ ਅਹਿਮ ਪੰਨਾ ਰਿਹਾ, ਇੱਕ ਪੈਡ ਰਹੀ ਹੈ ਜਿਹਦੇ ਤੇ ਅਕਸਰ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਜਿਹੜਾ ਅੰਬੇਦਕਰ ਉਹਨੇ ਦਲਿਤ ਸਮਾਜ ਨੂੰ ਕਿਹਾ ਸੀ ਵੀ ਆਓ ਆਪਾਂ ਇੱਕ ਧਰਮ ਗ੍ਰਹਿਣ ਕਰ ਲਈਏ, ਤੇ ਉਹ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਫਿਰ ਸਿੱਖ ਧਰਮ ਨੂੰ ਚੁਣਿਆ ਸੀ, ਆਪਾਂ ਸਿੱਖ ਧਰਮ ਚ ਜਾਣਾ। ਪਰ ਸਿੱਖ ਧਰਮ ਦੇ ਵਿੱਚ ਕਹਿੰਦੇ ਆ ਵੀ ਉਸ ਟਾਈਮ ਮਾਸਟਰ ਤਾਰਾ ਸਿੰਘ ਹੋਰਾਂ ਦਾ ਜਿਹੜਾ ਹੋਲਡ ਸੀ ਜਾਂ ਅਕਾਲੀ ਲਹਿਰ ਸੀ, ਤਾਂ ਉਹਨਾਂ ਨੇ ਇਸ ਲਈ ਡਿਨਾਈ ਕਰਤਾ ਸੀ ਵੀ ਜੇ ਇਹ ਤਾਂ ਇਹ ਲੋਕ ਆ ਗਏ ਤਾਂ ਅਸੀਂ ਜਿਹੜੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੱਕ ਦੀਆਂ ਕੁਰਸੀਆਂ ਸਾਡੇ ਲਈ ਸਾਡੀ ਪਹੁੰਚ ਤੋਂ ਦੂਰ ਹੋ ਜਾਣਗੀਆਂ, ਕਿਉਂਕਿ ਫਿਰ ਵੋਟਾਂ ਵੱਧ ਜਾਣੀਆਂ। ਇਹਨਾਂ ਦੀ ਜਿਹੜੀ ਗਿਣਤੀ ਸੀ ਦਲਿਤਾਂ ਦੀ ਬਹੁਤ ਜ਼ਿਆਦਾ ਸੀ, ਵੱਡੀ ਗਿਣਤੀ ਸੀ, ਤਾਂ ਫਿਰ ਉਹਨਾਂ ਨੂੰ ਇਹ ਲੱਗਿਆ ਵੀ ਸਾਡੀਆਂ ਜਿਹੜੀਆਂ ਵੋਟਾਂ ਜੇ ਵੱਧ ਗਈਆਂ ਤਾਂ ਫੇਰ ਔਖਾ ਹੋ ਜੂਗਾ। ਸੋ ਇਹ ਇਹ ਇੱਕ ਵੱਡਾ ਕਾਰਨ ਸੀਗਾ ਜਿਹਦੇ ਕਾਰਨ ਕਰਕੇ ਜਿਹੜੀ ਉਹਨਾਂ ਨੇ ਉਸ ਟਾਈਮ ਦਲਿਤਾਂ ਨੂੰ ਜਵਾਬ ਦਿੱਤਾ ਵੀ ਨਹੀਂ ਅਸੀਂ ਸਿੱਖ ਕੌਮ ਚ ਨਹੀਂ, ਤੁਸੀਂ ਤੁਹਾਨੂੰ ਏਦਾਂ ਨੀ ਲੈਂਦੇ। ਪਰ ਤੁਸੀਂ ਦੇਖੋ ਕੀ ਇਹ ਜਾਇਜ਼ ਹੋ ਸਕਦਾ ਕਿ ਏਦਾਂ ਹੋ ਸਕਦਾ ਜੇ ਮੰਨ ਲਓ ਕੋਈ ਵੀ ਬੰਦਾ ਆਖੇ ਮੈਂ ਆਹ ਧਰਮ ਧਾਰਨ ਕਰਦਾ ਤੇ ਉਹ ਧਰਮ ਵਾਲੇ ਕਹਿਣ ਅਸੀਂ ਲੈਂਦੇ ਨੀ, ਏਦਾਂ ਨਹੀਂ ਹੁੰਦਾ ਹੁੰਦਾ। ਇਹਦੇ ਕੋਈ ਪੁਖਤਾ ਸਬੂਤ ਜਾਂ ਪੁਖਤਾ ਡਾਕੂਮੈਂਟ ਨਹੀਂ ਮਿਲਦੇ। ਮੈਨੂੰ ਲੱਗਦਾ ਇਹ ਸਮੇਂ ਦੇ ਲੋਕਾਂ ਨੇ ਵਿਰੋਧੀ ਧਿਰਾਂ ਨੇ ਬਣਾਈਆਂ ਹੋਈਆਂ ਸਟੋਰੀਆਂ ਤੇ ਗੱਲਾਂ। ਹੋ ਸਕਦਾ ਕਿਸੇ ਟਾਈਮ ਬਾਬਾ ਸਾਹਿਬ ਨੇ ਇਹ ਗੱਲ ਕਹੀ ਹੋਵੇ ਵੀ ਸਿੱਖ ਧਰਮ ਚ ਜਾ ਰਹੇ ਹਾਂ। ਹੁਣ ਅੱਜ ਲੋਕ ਇੱਕ ਗੱਲ ਕਹਿੰਦੇ ਆ ਵੀ ਜੇ ਦਲਿਤਾਂ ਨੂੰ ਉਸ ਟਾਈਮ ਤੇ ਰਲਾ ਲਿਆ ਹੁੰਦਾ ਜਾਂ ਦਲਿਤ ਉਸ ਟਾਈਮ ਰਲ ਗਏ ਹੁੰਦੇ ਸਾਡੇ ਚ, ਤਾਂ ਅੱਜ ਸਿੱਖ ਕੌਮ ਆ ਉਹ ਦੀ ਗਿਣਤੀ ਬਹੁਤ ਵੱਡੀ ਹੋਣੀ ਸੀ, ਬਹੁਤ ਦੂਰ ਤੱਕ ਹੋਣੀ ਸੀ। ਪਰ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ, ਮੈਂ ਇਸ ਚੀਜ਼ ਨਾਲ ਤਾਂ ਨਹੀਂ ਸਹਿਮਤ ਹਾਂ ਕਿਉਂਕਿ ਜੇ ਹੁਣ ਮੰਨ ਲਓ ਉਹ ਦਲਿਤ ਉਸ ਟਾਈਮ ਸਿੱਖ ਧਰਮ ਚ ਨਹੀਂ ਮਿਲੇ ਤਾਂ ਉਸ ਟਾਈਮ ਚ ਉਹਨਾਂ ਨੇ ਫਿਰ ਈਸਾਈ ਧਰਮ ਗ੍ਰਹਿਣ ਕੀਤਾ, ਈਸਾਈ ਧਰਮ ਵੀ ਨੀ ਗ੍ਰਹਿਣ ਕੀਤਾ, ਫਿਰ ਉਹਨਾਂ ਨੇ ਮੁਸਲਮਾਨ ਧਰਮ ਗ੍ਰਹਿਣ ਨਹੀਂ ਕੀਤਾ, ਉਹਨਾਂ ਨੇ ਕੀ ਕੀਤਾ? ਬੁੱਧ ਧਰਮ ਗ੍ਰਹਿਣ। ਤਾਂ ਬੁੱਧ ਧਰਮ ਅੱਜ ਕਿੱਥੇ ਆ? ਫਿਰ ਬੁੱਧ ਧਰਮ ਦੀ ਗਿਣਤੀ ਕਿਉਂ ਨਾ ਵਧੀ? ਬੁੱਧ ਧਰਮ ਅੱਜ ਬਹੁਤ ਵਿਸ਼ਾਲ ਧਰਮ ਹੋ ਜਾਂਦਾ ਜੇ ਦਲਿਤ ਪੰਜਾਬ ਇੰਡੀਆ ਦੇ ਜਿਹੜੇ 30-40% ਦਲਿਤ ਸੀ ਜੇ ਉਹ ਸਾਰੇ ਦੇ ਸਾਰੇ ਧਰਮ ਗ੍ਰਹਿਣ ਕਰ ਲੈਂਦੇ ਜਾਂ ਕੀਤਾ ਹੁੰਦਾ ਬਾਬਾ ਸਾਹਿਬ ਦੇ ਕਹਿਣ ਤੇ, ਤਾਂ ਅੱਜ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੋਣੀ ਸੀ। ਤੇ ਬੁੱਧ ਧਰਮ ਦਾ ਤਾਂ ਸਫਾਏ ਹੋ ਗਿਆ, ਇਹੀ ਨੀ ਕਿਤੇ ਬੁੱਧ ਧਰਮ ਤਾਂ ਇੰਡੀਆ ਦੇ ਵਿੱਚ, ਹਾਲਾਂਕਿ ਇੰਡੀਆ ਤੋਂ ਤੁਰਿਆ ਤੇ ਇੰਡੀਆ ਚ ਹੈ ਨੀ। ਸੋ ਇਹ ਨਾ ਗੱਲਾਂ ਕਈ ਵਾਰੀ ਨਾ ਸਿਆਸੀ ਲੋਕ ਉਹਦਾ ਲਾਹਾ ਲਈ ਜਾਂਦੇ ਆ, ਅਸੀਂ ਲੋਕ ਆ ਜਿਹੜੇ ਉਸ ਤੇ ਤਾੜੀਆਂ ਪਾਈ ਜਾਂਦੇ ਆ, ਅਸਲ ਪੜਤਾਲ ਦੀ ਕੋਸ਼ਿਸ਼ ਨੀ ਕਰਦੇ ਵੀ ਅਸਲ ਗੱਲ ਕਿੱਥੇ ਸੀ, ਕਿਵੇਂ ਸੀ ਜਾਂ ਕਾਹਤੋਂ ਸੀ। ਉਹ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ, ਅਸੀਂ ਸੋਚਿਆ ਕਰੀਏ ਤੇ ਫਿਰ ਅਸੀਂ ਐਵੇਂ ਫਾਲਤੂ ਦੀਆਂ ਇਹਨਾਂ ਗੱਲਾਂ ਨੂੰ ਅੱਗੇ ਤੁਰਿਆ ਕਰੀਏ। ਸੋ ਮੈਨੂੰ ਲੱਗਦਾ ਸਰਬਜੀਤ, ਮੈਨੂੰ ਵੀ ਜਿਹੜਾ ਮੇਰੀ ਰੈਡ ਲਾਈਨ ਦਿਖਾਈ ਦੇ ਰਹੀ ਹੈ 9 ਵਜੇ ਦੀ, ਤੇ ਆਪਾਂ ਬੈਕ ਟੂ ਬੈਕ ਦੋ ਗਾਣੇ ਸੁਣਾ ਦਿਓ, ਤੇ ਗਾਣਿਆਂ ਤੋਂ ਬਾਅਦ ਸੁਖਪ੍ਰੀਤ ਪ੍ਰੋਗਰਾਮ ਜਾਰੀ ਰੱਖਣਗੇ। ਤੇ ਮੈਨੂੰ ਦਿਓ ਜੀ ਇਜਾਜ਼ਤ, ਅਗਲੇ 2 ਦਿਨ ਮੈਲਬਨ ਦੀ ਧਰਤੀ ਤੇ ਅਸੀਂ ਭਾਗ ਲਾਉਣੇ ਆ ਜੀ, ਜਿੰਨਾ ਜਿਹੜੇ ਬੰਦੇ ਸੱਜਣ ਮਿੱਤਰ ਇੱਥੇ ਹੋਏ ਚਾਹ ਪਾਣੀ ਪਿਆਉਣ ਦੇ, ਕਿਉਂਕਿ ਤੁਹਾਨੂੰ ਪਤਾ ਹੀ ਆ ਅਸੀਂ ਹੋਰ ਚੀਜ਼ ਦੇ ਭੁੱਖੇ ਨੀ, ਅਸੀਂ ਤਾਂ ਬਸ ਚਾਹ ਪਾਣੀ ਦੇ ਭੁੱਖੇ ਆ। ਤੇ ਜ਼ਰੂਰ ਜ਼ਰੂਰ ਮਿਲਦੇ ਹਾਂ ਜੀ, ਤੇ ਦੱਸਿਓ ਤੇ ਆਪਾਂ ਤੁਹਾਨੂੰ ਜ਼ਰੂਰ ਕਹਿ 2-4 ਮਿੰਟ 10 ਮਿੰਟ ਜੇ ਟਾਈਮ ਮਿਲਿਆ ਤਾਂ, ਜਾਂ ਉਸ ਏਰੀਏ ਚ ਹੋਏ ਤਾਂ ਜ਼ਰੂਰ ਮਿਲਾਂਗੇ। ਸੋ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਚ, ਤੇ ਫਿਲਹਾਲ 2 ਦਿਨ ਮੈਲਬਨ। ਥੈਂਕ ਯੂ।
ਕਦੇ ਬੋੜਾ ਵਰਗੀ ਸ਼ਾਂ, ਚੰਡ ਕਰੀਬ ਨੀ ਕਰ ਸਕਦੇ ਕਦੇ ਬੋੜਾ ਵਰਗੀ ਸ਼ਾਂ। हर प्रोग्राम दी जानकारी, रेडियो दी हर गतिविधि ते नजर। ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com।
ब्रिस्बेन तो जसपाल संधू हरमन रेडियो दी दिलों सपोर्ट करते हैं, जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR PR, MRT, एम्पलायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 04117263488। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
हाँ भाई, किद्दां तू, इन्ना पतला किवें हो गया?
मेरा कुलार आले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मैनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौं जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल, इन्ना भार घट गया, कोई कमजोरी तो महसूस नहीं हुंदी?
ना भाई ना, मैं खुराक भी वधिया खाना आ, ते कमजोरी तो दूर दी गल है, हुण तां मैं कुल मिला के खुश ही खुश हां।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल, GT Road, बीजा, नेड़े खन्ना, पंजाब, इंडिया। संपर्क नंबर 9878090001, 9880 90001। वेबसाइट विजिट करो kularhospital.com।
द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक, माइग्रेशन नाल जुड़े हर सवाल दा जवाब लैके।
So, दोस्तो, सुनना ना भुल्यो द माइग्रेशन शो विथ रोहित मोहन एंड रणवीर सिंह ओनली ऑन हरमन रेडियो।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो, हरमन रेडियो 24 घंटे 7 दिन।
ਰੱਖ ਲੈ।